ਸਤਨਾਮ ਧੰਨ ਵਾਖੇ ਗੁਰੂ ਸਾਖੀਬ ਜੀਓ ਅਬ ਮੈਂ ਕੌਣ ਉਪਾਉ ਕਰੋਂ ਜਿਹ ਬਿਦ ਮਨ ਕੋ ਸੰਸਾ ਚੂਕੈ ਪਉ ਨਿਦ ਪਾਰ ਪਰੋਂ ਜਤਨ ਬਹੁਤ ਮੈਂ ਕਰ ਰਹੇਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਪਾਂਚ ਤਤ ਕੋ ਤਨ ਰਚਿਓ ਜਾਨਹੁ ਚਤੁਰ ਸਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੈ ਮੈਂ ਮਾਨ ਪਾਂਚ ਤਤ ਕਉ ਤਨ ਰਚਿਓ ਜਾਨਹੁ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੈ ਮੈਂ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੇ ਭਜ ਮਨਾ ਪਉ ਨਿਦ ਉਤਰਹਿ ਪਾਰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੇ ਭਜ ਮਨਾ ਪਉ ਨਿਦ ਉਤਰਹਿ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਦੁਪਹਿਰ ਦੇ ਦੀਵਾਨ ਵਿੱਚ ਅੰਮ੍ਰਿਤ ਬਾਣੀ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਆਪ ਸੰਗਤ ਨੂੰ ਭਲੀ ਭਾਂਤ ਹਰ ਰੋਜ਼ ਦੱਸਿਆ ਜਾ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦਿਵਸ ਆ ਰਿਹਾ ਹੈ। ਆਪਾਂ ਸਤਿਗੁਰਾਂ ਦੇ ਜੋ ਸ਼ਲੋਕ ਨੇ 57, ਉਹਨਾਂ ਦੇ ਅੱਖਰੀ ਅਰਥਾਂ ਦੀ ਵਿਚਾਰ ਕਰ ਰਹੇ ਹਾਂ। ਕੱਲ 10 ਸ਼ਲੋਕਾਂ ਦੀ ਵਿਚਾਰ ਆਪਾਂ ਕੀਤੀ ਸੀ, ਅੱਜ ਉਸ ਤੋਂ ਅਗਲੇ 10 ਸ਼ਲੋਕ ਜੋ ਸਤਿਗੁਰਾਂ ਦੇ ਨੇ ਇਸ ਦੇ ਅੱਖਰੀ ਅਰਥ ਆਪਾਂ ਵਿਚਾਰਾਂਗੇ। ਸ਼ਲੋਕਾਂ ਦਾ ਜੋ ਮੂਲ ਪਾਠ ਹੈ ਉਹ ਸਕਰੀਨ ਉੱਪਰ ਆਪ ਦੀ ਦਰਸ਼ਨ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਸੀਸ ਲਈਏ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ सतनाम श्री वाहे गुरु जी, फिर उच्चारण करो जी, सतनाम श्री वाहे गुरु जी। अज ग्यारहवें श्लोक विच सतगुरु जी बख्शिश कर रहे का पांच तत् को तन रचियो जानहो चतुर सुजान। इहदे जदों आपां अखरी अर्थ करांगे, ओ अखरी अर्थ ने पांच दा लफ़्ज़ी अर्थ सारे सी जानने आ। देवनागरी विच पांच कहा जांदा है हिंदी च, ते असी पंजाबी दे विच लफ़्ज़ पांच वरतने खां। उंज एक शब्द पंच भी वरत्या जांदा है, पंच भी जेड़ा है ओ गिनती विच आ जांदा है। गुरु ग्रंथ साहिब जी दी बाणी विच पंचो शब्द भी आया है, पर इत्थे जेड़ा शब्द पांच है ए गिनती दा पंज है, ते तत् जेड़े ने आपां सारे जानने खां। महाराज कहने पंज तत् ने, को दा अर्थ दा जां दे, पांच तत् को तन रचियो। पंजां तत्तां दा ए परमात्मा ने तन रच दिता है। जानो चतुर सुजान, इहदा भाव कि संबोधन कर रहे ने मनुख नूं। जानो दा अर्थ जानो, चतुर सुजान दा अर्थ सियाणे बंदे, अकल वाले बंदे ए गल नूं चंगी तरह जान लै कि पांच तत् को तन रचियो हो जानो चतुर सुजान। हे चतुर, हे सियाणे सुगड़ बंदे, पंजां तत्तां दा तन रचिया है, जे ते उपजियो नानका, जिस परमात्मा ने तत् पैदा कीते आ। इउं कह लो जेड़े इहदे मूल है, इन्हां तत्तां ने जे ते उपजियो नानका। धन गुरु तेग बहादुर साहब बचन कर रहे, जिथो ए उपजे ने लीन ताहे मैं कल भी बेनती की, बहुत ध्यान नाल ए पाठ करना पैना, क्योंकि जे मैं पाठ करांगे ते लफ्जी अर्थ साडा अपना होगा मेरा। इथे मैं दा अर्थ है विच। महाराज कह रहे ने पांच तत् को तन रचो जानो चतुर सुजान, जे ते उपजियो नानका, जिथो पैदा हुए ने लीन। लीन दा अर्थ हुंदा है मिल जाना, एक शब्द वलीन भी वरतदे आ। लीन दा अर्थ अभेद हो गए। ताहे दा मतलब जिथो उपजे ने, मैं दा अर्थ विच, मान दा अर्थ मन लै। फिर अर ध्यान ना सुनियो, क्योंकि अगे जदों ये शब्द आई जाणगे लफ्ज ओही रहणगे पर अर्थ बदलणगे। जे हुण शब्द आया मान, ते इहदे लफ्जी अर्थ ने तू मन लै, इस गल नूं चंगी तरह समझ लै, पर अगे जदों पाठ करांगे इक पाठ आवेगा। हुणे मैं मंगल कीता, जतन बहुत मैं कर रहे हो मिट्यो ना मन को मान, हुण उत्थे अर्थ बदल जाएगा जी। इहदे पहले श्लोक दा अज दा अर्थ है कि पंजां तत्तां दा शरीर बनिया है, सियाणे चंगे सुगड़ बंदिया, जिथों ए उपजे ने तत्, एक दिन इन्हां तत्तां ने अपने मूल तत्तां भी समा जाणा है। हुण थोड़ा जिहा इस बेनती नूं सुणियो भी इह कित्थों शब्द आया कि पंज तत्तां दी देखी। असी हिंदी च एक शब्द वरत्या पंच तत्व, इहदे लई इक शब्द भूत भी है, भूत दा अर्थ भी तत् हुंदा। आपां कहिंदे आ पंज भूतक शरीर, उत्थे भूत दा अर्थ अवगत रूह नहीं, उत्थे भूत दा अर्थ भी तत् है। गुरु गोबिंद सिंह जी ने शब्द वरत्या है कि भूत लफ़्ज़ दा अर्थ तत्। असल च भारत विच मैं फिर बेनती करांगा कि गुरु उदन में क्या गुरु ग्रंथ साहिब दी बाणी दी व्याख्या लई भारत दे पूर्व दे खिमा करियो, पूर्व दे जिन्ने मूल ग्रंथ ने उन्हां बारे थोड़ी बहुती जानकारी होनी बहुत जरूर है, क्योंकि वेदां दा जिक्र है, सिमरतियां दा जिक्र है, पुराणा दा जिक्र है। हुण आ जिहड़ा पंज तत् वाला कंसैप्ट है, असल च एक छे शास्त्रां विचों इक शास्त्र है सांख, असी पंजाबी च सांख्या शास्त्र कह दिंदे। उस कपिल मुनि ने ਇਹ ਗੱਲ ਕਹੀ ਹੈ ਕਿ ਜਿਹੜਾ ਬੰਦੇ ਦਾ ਸਰੀਰ ਹੈ ਇਹ ਪੰਜਾਂ ਤੱਤਾਂ ਦਾ ਬਣਿਆ। ਗੁਰਬਾਣੀ ਵਿੱਚ ਇਹਦਾ ਜ਼ਿਕਰ ਵੀ ਆਇਆ। ਅਸੀਂ ਇੱਕ ਪਾਠ ਕਰਨੇ ਆ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਫਿਰ ਸੰਗਤ ਜੀ ਸੌਖੇ ਸਮਝਣ ਵਾਸਤੇ ਹੋ ਜਾਏਗਾ। ਇਹ ਪੰਜ ਤੱਤ ਜਿਹੜੇ ਨੇ ਇਹਦੇ ਵਿੱਚੋਂ ਪਾਣੀ, ਅੱਗ, ਹਵਾ, ਮਿੱਟੀ ਤੇ ਆਕਾਸ਼, ਇਹਦਾ ਕੋਈ ਸੰਬੰਧ ਕਿਸੇ ਧਰਮ ਨਾਲ ਨਹੀਂ ਕਿ ਹਿੰਦੂ ਦਾ ਜਾਂ ਸਿੱਖ ਦਾ ਜਾਂ ਮੁਸਲਮਾਨ ਦਾ ਸਰੀਰ। ਹਾਂ, ਇੱਕ ਗੱਲ ਪੱਕੀ ਹੈ ਕਿ ਜਿਹੜਾ ਇਸਲਾਮ ਹੈ ਉਹ ਪੰਜ ਤੱਤ ਨਹੀਂ ਮੰਨਦਾ, ਉਹ ਸਿਰਫ ਚਾਰ ਮੰਨਦਾ ਹੈ। ਉਹ ਆਕਾਸ਼ ਨੂੰ ਤੱਤ ਨਹੀਂ ਮੰਨਦਾ, ਉਹ ਕਹਿੰਦੇ ਸਿਰਫ ਚਾਰ ਤੱਤਾਂ ਦੀ। ਪਰ ਗੁਰਮਤ ਨੇ ਉਸ ਗੱਲ ਦਾ ਜ਼ਿਕਰ ਕੀਤਾ ਵੀ ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ। ਇੱਕ ਹੋਰ ਥੋੜੀ ਸੁਣਿਓ, ਗੁਰੂ ਰਾਮਦਾਸ ਜੀ ਦਾ ਬਚਨ ਹੈ ਬਾਣੀ ਚ ਕਿ ਕੱਲਾ ਸਰੀਰ ਹੀ ਪੰਜਾਂ ਤੱਤਾਂ ਦਾ ਨਹੀਂ, ਇਹ ਪੂਰਾ ਸੰਸਾਰ ਹੀ ਪੰਜਾਂ ਤੱਤਾਂ ਦਾ ਹੈ। ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਮਹਾਰਾਜ ਕਹਿੰਦੇ ਪੰਜਾਂ ਤੱਤਾਂ ਦਾ ਹੈ। ਥੋੜੇ ਜਿਹੇ ਦੇ ਅਰਥ ਕਰਨੇ ਨੇ ਜੀ, ਇਹ ਪੰਜ ਤੱਤ ਕਿਵੇਂ ਸਾਡੀ ਬੋਡੀ ਚ। ਗੁਰਮੁਖੋ ਯਾਦ ਰੱਖਿਓ, ਕਦੀ ਫਿਰ ਸਮਾਂ ਮਿਲਿਆ ਕਿਉਂਕਿ ਮੈਂ ਟੇਕ ਕੇ ਸਮਾਂ ਇੱਥੋਂ ਮੈਨੂੰ ਮਿਲਦਾ ਕਾਫੀ ਦਿਨ ਬਹਿਣ ਲਈ। ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਪ੍ਰਕਿਰਤੀਆਂ ਨੇ ਜਿਹੜੀਆਂ ਸਾਡੀ ਬੋਡੀ ਚ ਕਰਦੀਆਂ। ਹੁਣ ਪਹਿਲਾ ਸ਼ਬਦ ਮੈਂ ਵਰਤਿਆ ਜੀ, ਇਹ ਮੰਨ ਲਓ ਮਿੱਟੀ ਹੈ। ਇੱਥੇ ਸਵਾਲ ਪੈਦਾ ਹੋਗਾ, ਮਿੱਟੀ ਦਾ ਸੰਬੰਧ ਕੀ ਸਰੀਰ ਦੇ ਨਾਲ? ਜਿਹੜੀਆਂ ਸਾਡੀਆਂ ਠੋਸ ਚੀਜ਼ਾਂ ਨੇ ਸੋਲਿਡ, ਉਹ ਮਿੱਟੀ ਨਾਲ ਬਣੀਆਂ ਹੋਈਆਂ ਨੇ। ਉਹਦੇ ਵਿੱਚ ਤੁਸੀਂ ਆਪਣੀਆਂ ਹੱਡੀਆਂ ਲੈ ਲਓ, ਆਪਣੀ ਚਮੜੀ ਲੈ ਲਓ, ਇਹਦਾ ਸੰਬੰਧ ਜਿਹੜਾ ਮਿੱਟੀ ਨਾਲ ਹੈ। ਇਹ ਪ੍ਰਕਿਰਤੀਆਂ ਵਿੱਚ ਆਉਂਦੇ ਨੇ, 25 ਨੇ, ਮੈਂ ਸਿਰਫ ਇੱਕ ਇੱਕ ਦੋ ਦੋ ਇਸ਼ਾਰੇ ਕਰਕੇ ਜਾਵਾਂਗਾ ਸਮੇਂ ਦੇ ਲਿਹਾਜ਼ ਨਾਲ। ਗੁਰਬਾਣੀ ਨੇ 25 ਪ੍ਰਕਿਰਤੀਆਂ ਦਾ ਜ਼ਿਕਰ ਵੀ ਕੀਤਾ। 5-25 ਮੋਹ ਮਦ ਮਤਸਰ ਆਡੀ ਪਰਬਲ ਮਾਇਆ। ਹੁਣ ਜਿਹੜੀ ਮਿੱਟੀ ਹੈ ਜਿਹਨੂੰ ਪ੍ਰਿਥਵੀ ਆਪਾਂ ਕਹਿ ਲਈਏ, ਪ੍ਰਿਥਵੀ ਇੱਕ ਤੱਤ ਹੈ। ਉਹ ਪ੍ਰਿਥਵੀ ਤੱਤ ਜਿਹੜਾ ਹੈ ਨਾ ਜੀ, ਸਾਡੀ ਸਕਿਨ ਬਣਾਉਣ ਵਿੱਚ, ਸਾਡੀਆਂ ਹੱਡੀਆਂ ਵਿੱਚ, ਇਹ ਉਹ ਤੱਤ ਇਹ ਵਰਤਦਾ ਪਿਆ ਹੈ। ਉਸ ਤੋਂ ਬਾਅਦ ਆਪਾਂ ਪਾਣੀ ਲੈ ਲਈਏ। ਪਾਣੀ ਤੱਤ ਜਿਹੜਾ ਹੈ, ਮੈਂ ਸ਼ਬਦ ਵਰਤਣ ਲੱਗਿਆ ਨੂੰ ਮਾੜੇ ਨਾ ਸਮਝੋ, ਸਾਡੇ ਮੂੰਹ ਦੀ ਲਾਰ ਜਿਹੜੀ ਹੈ ਉਹ ਪਾਣੀ ਤੱਤ ਕਰਕੇ ਹੈ। ਸਾਡੇ ਸਰੀਰ ਵਿੱਚੋਂ ਜਿਹੜਾ ਮਲ ਮੂਤਰ ਖਾਰਜ ਹੁੰਦਾ ਉਹ ਪਾਣੀ ਕਰਕੇ ਹੈ। ਇੱਥੋਂ ਤੱਕ ਕਿ ਇਨਸਾਨ ਦੀ ਜਿਹੜੀ ਪੈਦਾਇਸ਼ ਹੁੰਦੀ ਹੈ ਉਹ ਵੀ ਪਾਣੀ ਕਰਕੇ ਹੈ। ਕੱਲ ਆਪਾਂ ਪੜ੍ਹਿਆ ਸੀ, ਪਾਣੀ ਮੈਲਾ ਮਾਟੀ ਗੋਰੀ। ਇਹ ਇਸ ਅੱਗੇ ਮੈਂ ਸਿਰਫ ਇੱਕ ਇੱਕ ਦੋ ਦੋ ਇਸ਼ਾਰੇ ਹੀ ਕਰਾਂਗਾ, ਜ਼ਿਆਦਾ ਨਹੀਂ ਜੀ। ਉਹ ਪਾਣੀ ਤੱਤ ਸਾਡੇ ਸਾਰਿਆਂ ਚ ਵਿਚਰ ਰਿਹਾ, ਕਿਉਂਕਿ ਜੇ ਉਹ ਨਹੀਂ ਹੋਵੇਗਾ ਸਾਡੀ ਬੋਡੀ ਨੇ ਕੰਮ ਕਿ। ਇੱਥੋਂ ਤੱਕ ਕਿ ਸਾਡੇ ਸਰੀਰ ਦਾ 70% ਕਹਿ ਲਓ, 3 ਹਿੱਸੇ ਕਹਿ ਸਕਦੇ ਹਾਂ ਪਾਣੀ ਹੈ ਜੀ। ਆ ਮਸਲ ਵੀ ਤਾਂ ਸਾਡੇ ਪਾਣੀ ਹੋਏ ਨੇ ਨਾ। ਇਸੇ ਤਰ੍ਹਾਂ ਜਿਵੇਂ ਬਾਹਰ ਦੀ ਧਰਤੀ ਚ ਜ਼ਿਆਦਾ ਪਾਣੀ ਹੈ, ਧਰਤੀ ਘੱਟ ਹੈ, ਇਸੇ ਤਰ੍ਹਾਂ ਸਾਡਾ ਸਰੀਰ ਹੈ। ਧਰਤੀ ਕਰਕੇ ਮੈਂ ਅਰਜ਼ ਕੀਤੀ, ਸਾਡੇ ਆ ਹੱਡ ਮਾਸ ਅਧਕ ਨੇ। ਪਾਣੀ ਕਰਕੇ ਸਾਡਾ ਆ ਰਸ, ਜੋ ਕੁਝ ਇਨਸਾਨ ਦੇ ਅੰਦਰ ਲਿਕਵਿਡ ਬਣਦਾ, ਖੂਨ ਦਾ ਸੰਬੰਧ ਵੀ ਪਾਣੀ ਨਾਲ ਹੈ ਜੀ, ਉਹਦੇ ਕਰਕੇ ਹੈ। ਉਸ ਤੋਂ ਬਾਅਦ ਲੈ ਲਓ ਵਾਯੂ, ਹਵਾ। ਹਵਾ ਜਿਹੜੀ ਹੈ ਸਾਡੇ ਬੋਡੀ ਚ ਕਈ ਤਰੀਕਿਆਂ ਨਾਲ ਕੰਮ ਕਰਦੀ ਹੈ। ਇੱਕ ਤਾਂ ਚਲੋ ਆਪਾਂ ਸਾਹ ਲੈਂਦੇ ਹਾਂ, ਇਹ ਵੀ ਹਵਾ ਹੈ। ਜਦੋਂ ਕਿਸੇ ਬੰਦੇ ਦੇ ਅੰਦਰ ਸਰੀਰ ਵਿੱਚ ਕੋਈ ਰੋਗ ਪੈਦਾ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ ਹਵਾ ਸਰ ਗਈ ਹੈ, ਮੰਦ ਪਾਉਣ ਕਹਿੰਦੇ ਹਾਂ, ਉਹ ਵੀ ਹਵਾ ਕਰਕੇ ਹੈ। ਜਦੋਂ ਆਪਾਂ ਛਿੱਕ ਮਾਰਨੇ ਆ ਉਹ ਵੀ ਹਵਾ ਕਰਕੇ ਹੈ। ਜਦੋਂ ਆਪਾਂ ਡਕਾਰ ਲੈਂਦੇ ਹਾਂ ਉਹ ਵੀ ਹਵਾ ਕਰਕੇ। ਮੈਂ ਤਾਂ ਕਿਹਾ ਇਹਨਾਂ ਪੰਜਾਂ ਦਾ ਸਾਡੇ ਨਾਲ ਬਹੁਤ ਸੰਬੰਧ ਹੈ। ਉਸ ਤੋਂ ਬਾਅਦ ਆ ਗਈ ਜੀ, ਇਹ ਮਿੱਟੀ ਹੋ ਗਈ, ਪਾਣੀ ਹੋ ਗਿਆ ਤੇ ਹਵਾ ਹੋ ਗਈ। ਉਸ ਤੋਂ ਬਾਅਦ ਇਹ ਅੱਗ। ਹੁਣ ਅੱਗ ਜਿਹੜੀ ਹੈ ਉਹਦਾ ਸੰਬੰਧ ਹੈ ਖਾਸ ਕਰਕੇ ਸਾਡੇ ਅੰਦਰ ਦੀਆਂ ਵਾਸ਼ਨਾਵਾਂ ਨਾਲ ਵੀ। ਅੱਗ ਬੜਾ ਭਵਿੱਖ ਹੋ, ਅਸੀਂ ਆਪਾਂ ਕਹਿੰਦੇ ਬੰਦਾ ਕਾਮ ਦੀ ਅੱਗ ਭੜਕੀ ਹੋਈ ਹੈ, ਇਹ ਲਾਲਚ ਦੀ ਅੱਗ ਸੁੜਿਆ ਹੋਇਆ, ਇਹ ਈਰਖਾ ਦੀ ਅੱਗ ਚ ਭੁੱਜਿਆ ਹੋਇਆ। ਜਿਹੜੇ ਇਹ ਨੈਗੇਟਿਵ ਚੀਜ਼ਾਂ ਨੇ ਇਹਦਾ ਸੰਬੰਧ ਅੱਗ ਨਾਲ ਹੈ, ਪਰ ਸਭ ਤੋਂ ਵੱਡਾ ਸੰਬੰਧ ਅੱਗ ਦਾ ਹੈ ਰੂਪ ਦੇ ਨਾਲ, ਜੋ ਆਪਾਂ ਦੇਖਦੇ ਹਾਂ ਜੀ। ਇਹ ਵੀ ਸਾਡੇ ਤੱਤ ਹੈ। ਜੇ ਸਾਡੇ ਚ ਅੱਗ ਤੱਤ ਨਹੀਂ ਹੋਵੇਗਾ, ਸਾਡੀਆਂ ਅੱਖਾਂ ਕਿਸੇ ਦੂਜੇ ਦਾ ਚਿਹਰਾ ਨਹੀਂ ਦੇਖ ਸਕਦੀਆਂ। ਫਿਰ ਯਾਦ ਰੱਖਿਓ, ਅੱਗ ਤੱਤ ਵੀ ਤਾਂ ਕੰਮ ਕਰਦਾ ਜੇ ਬਾਹਰੋਂ ਅੱਗ ਮਿਲਦੀ ਹੈ ਤਾਂ। ਹੁਣ ਰਾਤ ਹੈ, ਸਭ ਦੀਆਂ ਅੱਖਾਂ ਬਿਲਕੁਲ ਤੰਦਰੁਸਤ ਨੇ, ਪਰ ਰਾਤ ਨੂੰ ਦਿਸਦਾ ਕਿਉਂ ਨਹੀਂ? ਕਿਉਂਕਿ ਜਿਸ ਤੱਤ ਦਾ ਇਹ ਇੰਦਰਾ ਹੈ ਉਹ ਤੱਤ ਮੌਜੂਦ ਨਹੀਂ ਸਾਹਮਣੇ, ਤੁਸੀਂ ਲਾਈਟ ਬਾਲ ਦਿਓ, ਅੱਖਾਂ ਕੰਮ ਕਰਨ ਲੱਗ ਪੈਂਦੀਆਂ, ਕਿਉਂਕਿ ਇਹਦਾ ਸੰਬੰਧ ਜਿਹੜਾ ਹੈ ਅੱਗ ਨਾਲ ਹੈ। ਉਸ ਤੋਂ ਅਗਲਾ ਪੰਜਵਾਂ ਤੱਤ ਹੈ ਜੀ ਆਕਾਸ਼। ਹਾਂ, ਆਕਾਸ਼ ਇਹਨਾਂ ਚਾਰਾਂ ਨੂੰ ਸਾਂਭੀ ਬੈਠਾ ਹੈ। ਹਵਾ ਵੀ ਆਕਾਸ਼ ਵਿੱਚ, ਪਾਣੀ ਵੀ ਆਕਾਸ਼ ਵਿੱਚ, ਮਿੱਟੀ ਵੀ ਆਕਾਸ਼ ਵਿੱਚ, ਅੱਗ ਵੀ ਆਕਾਸ਼ ਵਿੱਚ, ਤੇ ਆਕਾਸ਼ ਦਾ ਸਭ ਤੋਂ ਵੱਡਾ ਜਿਹੜਾ ਪ੍ਰਕਿਰਤਕ ਗੁਣ ਹੈ ਉਹ ਹੈ ਸ਼ਬਦ। ਕਿਉਂਕਿ ਜੇ ਆਕਾਸ਼ ਨਹੀਂ ਹੋਵੇਗਾ ਤੇ ਸ਼ਬਦ ਅੱਗੇ ਨਹੀਂ ਚੱਲੇਗਾ। ਇਹਨੂੰ ਫਿਰ ਬੇਨਤੀ ਨੂੰ ਧਿਆਨ ਨਾਲ ਸੁਣਿਓ ਜੀ। ਆਕਾਸ਼ ਮੈਂ ਬੋਲ ਰਿਹਾ ਜੀ ਜਾਂ ਆਪ ਜੀ ਬੋਲਦੇ ਹੋ, ਜੇ ਸਪੇਸ ਨਹੀਂ ਤੇ ਸਾਊਂਡ ਅੱਗੇ ਜਾਏਗੀ ਜੀ? ਮੰਨ ਲਓ ਆ ਕੰਨ ਹੀ ਬੰਦ ਕਰ ਦਿਓ, ਦੋਨੋਂ ਸਪੇਸ ਏ, ਅੰਦਰ ਆਵਾਜ਼ ਨਹੀਂ ਜਾਣੀ। ਮੂੰਹ ਬੰਦ ਕਰ ਦਿਓ, ਅੰਦਰੋਂ ਆਵਾਜ਼ ਨਹੀਂ ਨਿਕਲਣੀ। ਮੇਰੀ ਫਿਰ ਬੇਨਤੀ, ਪੰਜ ਤੱਤ ਨੇ, ਇਹਨਾਂ ਦੀਆਂ ਅੱਗੇ 25 ਪ੍ਰਕਿਰਤੀਆਂ ਨੇ ਜੀ, ਤੇ 25 ਪ੍ਰਕਿਰਤੀਆਂ ਤੋਂ ਇਲਾਵਾ ਫਿਰ ਸਾਨੂੰ ਸਭ ਨੂੰ ਪਤਾ ਇਹਨਾਂ ਦੇ ਪੰਜ ਗਿਆਨ ਇੰਦਰੇ ਨੇ। ਪਰ ਆਪਾਂ ਇਸ ਵਿਸ਼ੇ ਤੇ ਰਹਿਣਾ ਕਿ ਪੰਜਾਂ ਤੱਤਾਂ ਦੀ ਰੱਬ ਨੇ ਇਹ ਜੜਤ ਜਣਾ ਦਿੱਤੀ। ਹੁਣ ਇੱਥੇ ਗੱਲ ਹੋਰ, ਕਪਿਲ ਮੁਨੀ ਇਹ ਗੱਲ ਕਹਿੰਦਾ, ਜਿਹੜਾ ਸਾਂਖ ਸ਼ਾਸਤਰ ਵਾਲਾ ਉਹ ਕਹਿੰਦਾ ਇੱਥੇ ਆ ਕੇ ਉਹ ਇੰਨਾ ਕੁ ਉਲਝ ਗਿਆ ਜਿਵੇਂ ਸਮਝ ਲਓ। ਉਹ ਕਹਿੰਦਾ ਪੰਜ ਤੱਤ ਜਿਹੜੇ ਨੇ ਘਾਹ ਘਾਹ ਤੋਂ ਹੁੰਦਾ, ਇਸੇ ਤਰ੍ਹਾਂ ਅੱਗੇ ਜੀ ਹੋਰ ਬਣਾਉਣ ਵਾਲਾ ਕਰਤਾ ਕੋਈ ਨਹੀਂ, ਪਰ ਗੁਰਮਤ ਨੇ ਨਹੀਂ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਉਹ ਲਿਖਦੇ ਨੇ, ਪ੍ਰਥਮ ਹੈ ਸਾਸ ਨਾ ਮਾਸ ਸਨ, ਅੰਧ ਧੁੰਦ ਕਿਸ ਖਬਰ ਨਾ ਪਾਈ। ਮੈਂ ਥੋੜਾ ਟਾਈਮ ਲਿਆ ਤੁਹਾਡੇ ਪੰਜਾਂ ਤੱਤਾਂ ਦੇ ਸ਼ਬਦ ਤੇ। ਪ੍ਰਥਮ ਹੈ ਸਾਸ ਨਾ ਮਾਸ ਸਨ, ਜਦੋਂ ਸਾਡਾ ਮਾਸ ਨਹੀਂ ਸੀ, ਸਾਹ ਨਹੀਂ ਸੀ, ਅੰਧ ਧੁੰਦ, ਸਿਰਫ ਉਦੋਂ ਧੁੰਦੂ ਘਾਰਾ ਸੀ ਜੀ, ਅਰਬਦਨ ਬਦ ਧੁੰਦੂ ਘਾਰਾ। ਪ੍ਰਥਮ ਹੈ ਸਾਸ ਨਾ ਮਾਸ ਸਨ, ਅੰਧ ਧੁੰਦ ਕਿਸ ਖਬਰ ਨਾ ਪਾਈ, ਰਕਤ ਬਿੰਦ ਕੀ ਦੇ ਰਚ। ਮਾਤਾ ਦੇ ਪਿਤਾ ਦੇ ਸੰਯੋਗ ਨਾਲ ਰਕਤ ਤੇ ਬਿੰਦ ਦੀ ਦੇ ਰਚੀ, ਪਾਂਚ ਤੱਤ ਕੀ ਜੜਤ ਜੜਾਈ, ਪੌਣ ਪਾਣੀ ਬਸੰਤਰੋਂ, ਚੌਥੀ ਧਰਤੀ ਸੰਗ ਮਿਲਾਈ, ਪੰਚਮ ਵਿੱਚ ਆਕਾਸ਼ ਕਰ, ਅੱਗੇ ਕਹਿੰਦੇ ਛੱਠਮ ਕਰਤਾ ਅਦ੍ਰਿਸ਼ਟ ਸਮਾਈ। ਆ ਗੁਰਮਤ ਦਾ ਨੁਕਤਾ ਸਮਝਣ ਵਾਲਾ। ਉਹ ਕਹਿੰਦੇ ਨੇ ਪੰਜ ਤੱਤ ਤਾਂ ਹੈਨ, ਪੰਜਾਂ ਤੱਤਾਂ ਦੀ ਜੜਤ ਬਣਾ ਦਿੱਤੀ, ਪਰ ਭਾਈ ਗੁਰਮਤ ਕਹਿੰਦੀ ਹੈ ਇਹਨਾਂ ਪੰਜਾਂ ਤੱਤਾਂ ਨੂੰ ਰਚਣ ਵਾਲਾ ਜਿਹੜਾ ਕਰਤਾ ਹੈ, ਕ੍ਰੀਏਟਰ ਹੈ, ਉਹ ਇਹਨਾਂ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਵਿੱਚ ਆਪ ਸਮਾ ਗਿਆ, ਜਿਹਨੂੰ ਆਪ ਜੀ ਕਹਿੰਦੇ ਹੋ ਕਰਤਾ ਪੁਰਖ, ਸਭ ਕੁਝ ਬਣਾ ਕੇ। ਮੈਂ ਅਰਥ ਇਸੇ ਤੁਕ ਦੀ ਕਰ ਰਿਹਾ, ਉਹਨਾਂ ਪੰਜਾਂ ਤੱਤਾਂ ਨਾਲ ਬਣਿਆ ਜੀ। ਮਹਾਰਾਜ ਕਹਿੰਦੇ ਨੇ ਪੁਰਖਾ, ਇਹ ਸਿਆਣੇ ਬੰਦਿਆ, ਜਿਹੜਾ ਸਰੀਰ ਤੂੰ ਲੈ ਕੇ ਬੈਠਾ ਇਹ ਪੰਜਾਂ ਤੱਤਾਂ ਦੀ ਜੜਤ ਹੈ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜਦੋਂ ਮੌਤ ਆਵੇਗੀ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਤੱਤ ਜਿਹੜੇ ਨੇ ਮੂਲ ਤੱਤਾਂ ਵੀ ਚਲੇ ਜਾਣਗੇ। ਇੱਕ ਹੋਰ ਬੇਨਤੀ ਕਰਾਂ, ਇਸ ਤੱਤਾਂ ਦੀ ਦੇਹੀ ਵਿੱਚ ਆਤਮਾ ਸਵਾਰੀ ਕਰਦੀ ਪਈ ਹੈ। ਇਹਨੂੰ ਗੁਰਬਾਣੀ ਚ ਮਹਾਰਾਜ ਨੇ ਘੋੜੀ ਵੀ ਕਿਹਾ ਹੈ, ਸਾਡੇ ਸਰੀਰ ਨੂੰ ਇਹ ਸਬਰ ਕਰ ਰਹੀ ਹੈ। ਇੱਕ ਵਿਦਵਾਨ ਸਾਡੇ ਬਹੁਤ ਪਿਆਰਾ ਕਹਿੰਦੇ ਹੁੰਦੇ ਸਨ ਕਿ ਗੁਰੂ ਅੱਗੇ ਅਰਦਾਸ ਕਰੀਏ ਕਿ ਜਦੋਂ ਇਹ ਸਰੀਰ ਛੱਡਣਾ ਹੈ, ਹਰ ਤੱਤ ਆਪਣੇ ਮੂਲ ਵੱਲ ਜਾਏਗਾ। ਹੁਣ ਆਪਾਂ ਪੜ੍ਹਿਆ ਨਾ ਕਿ ਪਵਨੇ ਮੈਂ ਪਵਨ ਸਮਾਇਆ, ਪੰਜੇ ਤੱਤ ਆਪਣੇ ਮੂਲ ਤੱਤਾਂ ਵੀ ਚਲੇ ਜਾਣਗੇ। ਆਤਮਾ ਦਾ ਮੂਲ ਪਰਮਾਤਮਾ ਹੈ, ਸਰੀਰ ਮੌਤ ਹੋ ਗਈ, ਪੰਜੇ ਤੱਤ ਤੱਤਾਂ ਵਿੱਚ ਲੀਨ ਹੋ ਗਏ। ਅਰਦਾਸ ਕਰੋ ਸਰੀਰ ਸ਼ਮਸ਼ਾਨ ਘਾਟ ਜਾਣ ਤੋਂ ਪਹਿਲਾਂ ਅੰਦਰ ਵਾਲਾ ਆਤਮਾ ਆਪਣੇ ਮੂਲ ਪਰਮਾਤਮਾ ਵਿੱਚ ਚਲਾ ਜਾਏ। ਮਹਾਰਾਜ ਕਹਿੰਦੇ ਨੇ ਇਹ ਰਚਿਆ ਹੈ, ਪੰਜ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ, ਉਪਜਿਓ। ਮੈਂ ਕੱਲ ਵੀ ਕਿਹਾ ਵੀ ਪਾਠ ਬੜੇ ਉੜੇ ਸਾਰੇ ਖੁੱਲੇ ਮਿਲਣਗੇ। ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਅਗਲਾ ਬਚਨ ਹੈ, ਘੱਟ ਘੱਟ ਮੈਂ ਹਰ ਜੂ ਬਸੈ। ਇੱਕ ਹੋਰ ਬੇਨਤੀ ਕਰਾਂਗਾ, ਘੱਟ ਦਾ ਲਫ਼ਜ਼ੀ ਅਰਥ ਹੈ ਇਹ ਹਿਰਦਾ। ਉਂਝ ਗੁਰਬਾਣੀ ਦੇ ਵਿੱਚ ਘੱਟ ਦਾ ਅਰਥ ਘੜਾ ਵੀ ਆਇਆ ਤੇ ਘੱਟ ਦਾ ਅਰਥ ਘਟਕਾ ਘੜੀਆਂ ਵੀ ਆਇਆ ਹੈ। ਇੱਥੇ ਮਹਾਰਾਜ ਕਹਿੰਦੇ ਨੇ ਘੱਟ ਘੱਟ ਮੈਂ ਵਿੱਚ ਹਰ ਘਰ। ਇਹ ਮੈਂ ਗੁਰਮੁਖੋ ਫਿਰ ਰਿਪੀਟ ਕਰ ਰਿਹਾ, ਅਕਸਰ ਕਈ ਵਾਰੀ ਅਸੀਂ ਪਾਠ ਜਦੋਂ ਕਰ ਰਹੇ ਹਾਂ, ਤੁਸੀਂ ਧਿਆਨ ਨਾਲ ਸੁਣਿਓ, ਜ਼ਿਆਦਾ ਸ਼ਬਦ ਬਿੰਦੀ ਲਾ ਕੇ ਮੈਂ ਹੀ ਕਰੀ ਜਾਂਦੇ ਹਾਂ। ਘੱਟ ਘੱਟ ਮੈਂ ਹਰ ਹਿਰਦੇ ਵਿੱਚ, ਹਰ ਘਰ ਹਿਰਦੇ ਵਿੱਚ, ਹਰ ਜੂ बस है। हुण ये शब्द जो भी गुरबाणी विच बड़ी वारी आया, गुरु तेग बहादुर साहब ने बड़ी वारी वरत्या, हरजू राख लिखो पत मेरी। हुण जज्जे दे थले दुलंकण लगा जी, ये ना पर इथे जू दा अर्थ है जी, घट घट मैं हर जू बसै, इहदा अर्थ है कोई हिरदा ऐसा नहीं जिस हिरदे दे विच खरी जे नहीं वसदे। इहदा मतलब हो गया हर हिरदे विच परमात्मा वसदा है। ते एक ज्ञानियां ने दसिया, विज्ञानियां ने दसिया, महाराज जी ने कहा नहीं ये आत्म ज्ञानियां ने दसिया। किन्ना ने संतन, ये बहुवचन है कि अज तक जिन्ने भी स्पिरिचुअल गुरमुख प्यारे हुए, रूहानी आत्म ज्ञानी हुए, उन्होंने लोक के नहीं कहो, इहदा अर्थ है कहा, पुकार पुकार दर्थ उच्ची उच्ची आवाज दे के पुकार पुकार के क्या लोगो परमात्मा नु किस थां ते लभण चले हो। कोई घट कोई गिरदा ऐसा नहीं जिथे खरी जी दा निवास नहीं। फिर सुनियो, घट घट मैं खर जू बसै। गुरमुखो तुसी अर्थां वल ध्यान दे, अज मैनू पता है घरां विच बैठी भी संगत सुन रही है। हर घट घट मैं खर जू बसै, संतन कहो पुकार पुकार के क्या, ते जिहड़ा घट घट वसदा है कोई थां ऐसी नहीं। गुरमुखो इथों तक के मनमुख बंदे विच वी उह वसदा है, कोई बंदा ऐसा नहीं, कोई थां ऐसी नहीं जी। असी रात भी पढ़िया, सब मैं जोत जोत है सोए, तिसदा चानण सब मैं चानण होए। पर महाराज कहिंदे इहदी समझ सब नूं नहीं, गुरसाखी जोत प्रगट होए। हां घट घट जिन्हां देखिया उन्हां ने पुकार। इथों तक गुरु तेग बहादुर जी का एक शब्द है जी, आपां वी नाल लै लैने आ। महाराज कहिंदे खिरदे च परमात्मा तों बाहर तुरिया फिरने, वह बचन है काहे रे बन खोजन जाई, घट घट मैं हर जू बसै। क्यों बंदिया तुरिया फिरना बाहर जंगल ढूंढन वास्ते, काहे रे बन खोजन जाई सर्ब निवेश निवासी। आखो सर्ब निवासी सारिया च रहिंदा, घट घट मैं सदा अलेपा पर निर्लेप रहिंदा। शरीर दुख सुख पांदा पिया, मन दुख सुख भोगदा पिया, जिहड़ा वह परम तत् दी अंश है उहदे ते ना मौत दा असर है ना सुख दा ना गमी दा। काहे रे बन खोजन जाई सर्ब निवासी सदा अलेपा तो ही संग समाही। पोप मद ज्यों बांस बसत है, इस तरह घट घट च वसदा है। जिवें पोप दर्थ आपां समझने फुल, फुल दे विच सुगंधी है। पोप मद ज्यों बांस बसत है मुकर माहे जैसे शाही, के मुकर दर्थ शीशा। जिवें दर्पण दे विच परछावां है पर दिस दे दोवें कोई नहीं, अशीशा खाली पै जी, शीशे विचो परछावां उदो दिसदा जदो सामने जाईदा। फुल विच सुगंधी है नजर नहीं आउंदी, रंग दिसदा सुगंधी दा रंग की है। हुण देखो गुरु साहब ने कैसी बख्शिश की, जोत है सुगंधी है। आपां कहिंदे सी असीं उस चीज नूं मानने आ जिहड़ी दिसदी होवे, प्यारिओ ये बिल सब तो वड्डा झूठ है। साडे शरीर च इन्ना कुछ दिसदा कोई नहीं पर काम करी जांदा। काम किसे ने वेख्या क्रोध की शकल कैसी पता है, पर वह जज्बे ने। इस तरह मारे कहते जो फुल दे विच सुगंधी ते शीशे दे विच प्रतिबिंब, पर दिसदा कोई नहीं खाली पिया, पर जो सामने होईदा उदो दिसदा। पर शर्त शीशा साफ होना चाहिए, जिस शीशे उत्ते धूड़ पै जाए ना उहदे सामने भी खलो जो कुछ नहीं दिसदा। घट घट मैं खर जू बसै, पोप मद ज्यों बास बस दखै, मुकर माहे जैसे शाही तैसे ही अर बसे निरंतर। घट ही खोजो घट घट मैं हर जू बसै, घट ही खोजो भाई, पर ए नहीं गा कला किरदाई। बाहर भीतर एको जानो, सो अंतर सो बाहर अनंत, घट घट व्याप रहा भगवंत तरन माहे आकाश प्याल। हुण वो सारिया थावां ते बाहर भीतर एको जानो, ए गुर ज्ञान बताई, इस दा समझ गुरु दे ज्ञान नाल पैनी है। जन नानक बिन आपा चीने मिटे ना भ्रम की काई। मेरी फिर बेनती है, इस संतां ने पुकार के क्या हर हिरदे विच वसदा है, कोई हिरदा ऐसा नहीं। मैं बेनती करा गुरु भी सब थावां ते, क्योंकि इसलिए एक बहुत जरूरी है। मैं अर्थ कर दिते ने, पर मेरी वसदा थोड़ी घट घट मैं हर जू बस है। मैनू किसे घट च अपनी पत्नी दिस रही, अपनी वाइफ है मेरी, वह भी घट है। मेरे बच्चे ने, मेरे मित्र ने, मेरे दुश्मन ने, मेरे विरोधी ने, पर घट घट मैं खरजू बस है। उतो शरीर पासे हो गया है, ਉੱਥੇ ਨਾ ਪਤਨੀ ਹੈ, ਨਾ ਪਤੀ ਹੈ, ਨਾ ਪੁੱਤਰ ਹੈ, ਨਾ ਮਿੱਤਰ ਹੈ, ਨਾ ਕੁਛ ਨਹੀਂ, ਸਿਰਫ ਉੱਥੇ ਘਟਕ ਹੈ। ਇਹਨੂੰ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਦਿਲ ਅਗਰ ਦਾਨਾ ਬਵਦ, ਜਿਹਨੂੰ ਆਪਾਂ ਕਹਿੰਦੇ ਸਿਆਣਾ, ਜੇ ਤੇਰਾ ਦਿਲ ਸਿਆਣਾ ਹੈ ਤੇ ਤੇਰਾ ਯਾਰ ਤੇਰੀ ਬੁੱਕਲ ਵਿੱਚ ਬੈਠਾ ਹੈ, ਮਿੱਤਰ ਘੱਟ ਘੱਟ ਮੈਂ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਚਸ਼ਮਗਰ ਵੀ ਨਾ ਬਵਦ ਹਰ ਤਰਫ ਦੀਦਾਰ ਹਸਤ, ਜੇ ਅੱਖ ਵੇਖਣ ਵਾਲੀ ਹੋਵੇ ਤੇ ਚੰਮ ਤੋਂ ਉੱਪਰ ਉੱਠ ਕੇ ਫਿਰ ਬ੍ਰਹਮ ਨੂੰ ਦੇਖਦੀ ਏ। ਇਹਨੂੰ ਮਹਾਰਾਜ ਜੀ ਨੇ ਕਿਹਾ ਘੱਟ ਘੱਟ ਮੈਂ ਖਰਜੂ ਬਸੈ, ਪਰ ਸੰਤਾਂ ਨੇ ਕਿਹਾ, ਮੈਂ ਫਿਰ ਕਿਹਾ ਸੀ ਗਿਆਨੀਆਂ ਨੀ, ਸੰਤਨ ਕਹੋ ਪੁਕਾਰ, ਪਰ ਅਗਲੀ ਗੱਲ ਜਿਨ੍ਹਾਂ ਨੇ ਦੇਖਿਆ, ਇਹ ਵੀ ਰੱਬ ਕਿਰਪਾ ਕਰੇ ਉਹਦੀ ਬਖਸ਼ਿਸ਼ ਹੈ ਨਾ ਜੀ। ਮੈਂ ਨਹੀਂ ਚਾਹੁੰਦਾ ਮੈਨੂੰ ਸਾਰਿਆਂ ਦਿਸੇ, ਇਹਨੇ ਆਪੇ ਫਰਕ ਪਾਇਆ ਹੋਇਆ। ਆਨੰਦਪੁਰ ਸਾਹਿਬ ਜੰਗ ਲੱਗੀ, ਅਖੀਰਲੀ ਜੰਗ ਲੜ ਰਿਹਾ ਮਹਾਰਾਜ, ਤੇ ਲੰਮਾ ਘੇਰਾ ਪੈ ਗਿਆ। ਉੱਥੇ ਮਹਾਰਾਜ ਜੀ ਨੇ ਆਪਣੇ ਤੀਰਾਂ ਤੇ ਕਰਤੱਵ ਵੀ ਬਹੁਤ ਕਮਾਲ ਦੇ ਦਿਖਾਏ। ਜਦੋਂ ਇਹ ਸਾਰੇ ਬੈਠੇ ਸਨ, ਪਹਾੜੀ ਰਾਜੇ ਵਜ਼ੀਰ ਖਾਂ, ਤੇ ਮਹਾਰਾਜ ਨੇ ਤੀਰ ਮਾਰਿਆ ਸੀ, ਉਹ ਤੀਰ ਉਹਨਾਂ ਦੇ ਪਾਵੇ ਚ ਵੱਜਾ ਜਾ ਕੇ ਜਿੱਥੇ ਖੇਡ ਰਹੇ ਸਨ, ਤੇ ਤੀਰ ਪੱਟਿਆ ਤੇ ਇੱਕੋ ਦਮ ਬੋਲ ਉੱਠੇ ਰਾਜੇ ਵੀ ਤੇ ਇਹ ਵਜ਼ੀਰ ਸੂਬੇਦਾਰ ਵੀ, ਕਰਾਮਾਤ ਕਰਾਮਾਤ ਕਰਾਮਾਤ। ਹਜ਼ੂਰ ਨੇ ਦੂਜਾ ਤੀਰ ਫਾਰਸੀ ਚ ਚਿੱਠੀ ਲਿਖ ਕੇ ਪਾਇਆ, ਚਿੱਠੀ ਪਰੋ ਕੇ ਉਹ ਤੀਰ ਮਾਰਿਆ, ਰੁੱਖ ਨੂੰ ਲੱਗਾ। ਜਦੋਂ ਤੀਰ ਨੂੰ ਚਿੱਠੀ ਖੋਲ ਕੇ ਪੜ੍ਹੀ, ਉੱਥੇ ਲਿਖਿਆ ਸੀ, ਕਰਾਮਾਤ ਨਹੀਂ ਇਹ ਕਰਤੱਵ ਹੈ, ਇਹ ਅਭਿਆਸ ਹੈ ਮੇਰਾ, ਤੁਸੀਂ ਇਹਨੂੰ ਵੱਖ ਨਾ ਜੋੜੋ, ਮੈਂ ਤੁਹਾਡੀ ਤਰ੍ਹਾਂ ਲੜਨਾ ਹੈ, ਇਹ ਕਰਤੱਵ ਹੈ। ਉੱਥੇ ਇੱਕ ਕੌਤਕ ਵਾਪਰਿਆ, ਘੱਟ ਘੱਟ ਮੈਂ ਹਰਜੂ ਬਸੈ। ਉੱਥੇ ਲੜਾਈ ਹੋ ਰਹੀ ਹੈ, ਯੁੱਧ ਹੋ ਰਿਹਾ, ਪਰ ਇੱਕ ਚਿੱਟੇ ਰੰਗ ਦਾ ਨਿਸ਼ਾਨ ਲੈ ਕੇ, ਝੰਡਾ ਲੈ ਕੇ, ਮਸ਼ਕ ਪਿੱਛੇ ਪਾ ਕੇ, ਤੇ ਜੰਗ ਵੀ ਤੁਰਿਆ ਫਿਰਦਾ, ਕੋਈ ਸ਼ਸਤਰ ਨਹੀਂ। ਸਨਮਾਨਯੋਗ ਭਾਈ ਕਨਈਆ ਸਾਹਿਬ ਜੀ, ਮੈਂ ਫਿਰ ਬੇਨਤੀ ਕਰਾਂਗਾ, ਇਹਨਾਂ ਨੂੰ ਵੀ ਬਖਸ਼ਿਸ਼। ਉਦਣ ਮੈਂ ਕਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਹੋਈ, ਤੇ ਗੁਰਮੁਖੋ ਯਾਦ ਰੱਖਿਓ, ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਸੁਣ ਕੇ ਵਿਰਾਗੀ ਹੋ ਗਏ ਸਨ, ਜਿਹਦੀ ਆਪਾਂ ਕਥਾ ਕਰ ਰਹੇ ਹਾਂ। ਭਾਈ ਸਾਹਿਬ ਨੇ ਭਾਈ ਨਨਵਾਂ ਸਿੱਖ ਤੋਂ ਸੁਣੇ ਸਨ ਬਚਨ, ਕਹਿੰਦੇ ਉੱਥੇ ਉਹ ਜਲ ਪਿਆ ਰਿਹਾ, ਤੁਹਾਨੂੰ ਸਭ ਨੂੰ ਪਤਾ, ਸ਼ਿਕਾਇਤ ਹੋਈ ਕਿ ਮਹਾਰਾਜ ਜੀ ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਹੈ। ਸਤਿਗੁਰਾਂ ਕੋਲ ਬੁਲਾਇਆ ਗਿਆ, ਭਾਈ ਕਨਈਆ ਸਾਹਿਬ ਆਏ, ਉਹਨਾਂ ਕਿਹਾ ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ। ਹੁਣ ਵੇਖੋ ਹਰ ਇੱਕ ਦੀ ਬਿਰਤੀ ਆਪਣੀ ਹੈ ਨਾ ਮਹਾਰਾਜ, ਜੇ ਹਰ ਬੰਦਾ ਹੀ ਅੰਤਰਮੁਖੀ ਹੋ ਜਾਏਗਾ, ਯਾਦ ਰੱਖਿਓ ਬਾਹਰ ਕਿਸੇ ਚੱਲ ਨਹੀਂ ਸਕਣਾ। ਇਸੇ ਕਰਕੇ ਪੁਰਾਣੇ ਇੱਕ ਇਹ ਵੈਸੇ ਗੀਤਾ ਚ ਇੱਕ ਬਾਤ ਹੈ ਕਿ ਅੰਤਰਮੁਖੀ ਵੀ ਹੋਵੋ ਤੇ ਬਾਹਰ ਮੁਖੀ ਹੋਵੋ, ਤੇ ਉਹ ਇੱਕ ਉਦਾਹਰਨ ਦੇਣੇ ਕੱਛੂ ਕੁੰਮੇ ਦੀ ਤਰ੍ਹਾਂ। ਕੱਛੂ ਕੁੰਮੇ ਦੇ ਚਾਰ ਪੈਰ ਨੇ, ਸਿਰੀ ਹੈ, ਉਹ ਹਰ ਵੇਲੇ ਬਾਹਰ ਥੋੜਾ ਕੱਢਦਾ, ਜਦੋਂ ਲੋੜ ਪੈਂਦੀ ਹੈ ਪੰਜਾਂ ਨੂੰ ਅੰਦਰ ਖਿੱਚ ਲੈਂਦਾ, ਜਦੋਂ ਲੋੜ ਪੈਂਦੀ ਪੰਜੇ ਬਾਹਰ ਕੱਢ ਲੈਂਦਾ, ਇਹ ਉਹਨੂੰ ਉਹ ਸਰੀਰ ਦੀ ਬਣਤਰ ਹੈ। ਉੱਥੇ ਮਹਾਰਾਜ ਜੀ ਨੇ ਪੁੱਛਿਆ, ਜੀ ਇਹ ਤੁਸੀਂ ਜਲ ਛਕਾ ਰਹੇ ਹੋ, ਜੇ ਕਹਿੰਦੇ ਦੁਸ਼ਮਣਾਂ ਨੂੰ। ਭਾਈ ਸਾਹਿਬ ਨੇ ਕਹਿੰਦਿਆ, ਮਹਾਰਾਜ ਮੈਂ ਦੁਸ਼ਮਣ ਨੂੰ ਛਕਾਉਂਦਾ, ਮੈਂ ਡਿੱਗੇ ਹੋਏ ਨੂੰ ਛਕਾਉਂਦਾ ਹਾਂ। ਇੱਕ ਫਿਰ ਬੋਲਿਆ ਵਿੱਚੋਂ, ਅਸੀਂ ਦੁਸ਼ਮਣ ਮਾਰ ਰਹੇ ਹਾਂ, ਤੂੰ ਉਹਨਾਂ ਨੂੰ ਜਵਾ ਰਿਹਾ। ਭਾਈ ਸਾਹਿਬ ਕਹਿੰਦੇ, ਤੁਸੀਂ ਦੁਸ਼ਮਣ ਮਾਰ ਰਹੇ ਹੋ, ਮੈਂ ਲੋੜਵੰਦ ਦੇ ਮੂੰਹ ਚ ਪਾਣੀ ਪਾ ਕੇ ਉਹਦੇ ਵਿੱਚੋਂ ਦੁਸ਼ਮਣੀ ਦਾ ਬੀਜ ਮਾਰ ਰਿਹਾ ਹਾਂ। ਉਹਨੂੰ ਦੱਸਣ ਲਈ ਵੀ ਅਸੀਂ ਬੀਜ ਮਾਰ ਰਿਹਾ ਵਾਂ। ਅਗਲੀ ਗੱਲ ਨੇਤਰ ਭਰ ਕੇ ਕਹਿੰਦਾ, ਸਤਿਗੁਰੂ ਜੀ ਕਿੱਥੇ ਹੋ ਜਿੱਥੇ ਤੁਸੀਂ ਨਹੀਂ, ਮੈਂ ਕਿਸੇ ਨੂੰ ਪਾਣੀ ਨਹੀਂ ਪਿਆਇਆ। ਜਦੋਂ ਕੋਈ ਡੁੱਗਿਆ ਹੋਇਆ ਆਵਾਜ਼ ਮਾਰ ਕੇ ਕਹਿੰਦਾ ਹਾਏ ਪਾਣੀ, ਮੈਨੂੰ ਇੰਝ ਲੱਗਦਾ ਮੇਰਾ ਗੁਰੂ ਗੋਬਿੰਦ ਸਿੰਘ ਪਾਣੀ ਮੰਗ ਰਿਹਾ ਹੈ। ਭਾਈ ਵੀਰ ਸਿੰਘ ਨੇ ਚਾਰ ਸਤਰਾਂ ਲਿਖੀਆਂ ਨੇ ਪੰਜਾਬੀ ਚ, ਹੈ ਤਾਂ ਲੰਮੀ ਉਹਨਾਂ ਦੀ ਨਜ਼ਮ, ਕਹਿੰਦੇ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈ, ਘੱਟ ਘੱਟ ਮੈਂ ਹਰਜੂ ਬਸਿਆ। ਮੈਂ ਥੋੜੀ ਜਿਹੀ ਸਾਹ ਕੀ ਤਾਂ ਲਈ ਇਹਦੀ ਜਾਣ ਬੁੱਝ ਕੇ, ਕਿਉਂਕਿ ਕੱਲੇ ਅਰਥ ਮੈਂ ਕਰੀ ਜਾਵਾਂਗਾ ਸਿਖਾਇਣ ਹੋ ਜਾਣਗੇ, ਹੋਰ ਗੱਲ ਉਗੜ ਸਕੇ। ਤੈਨੂੰ ਪਿਆ ਪਿਲਾਵਾਂ ਪਾਣੀ, ਗੁਰੂ ਗੋਬਿੰਦ ਸਿੰਘ ਜੀ ਨੂੰ, ਸਿਰ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਭ ਨੀ ਦਿਸ ਆਈ। ਮਹਾਰਾਜ ਸੁਣਿਆ ਹੱਸੇ, ਖਿੜਖਿੜਾ ਕੇ ਹੱਸੇ, ਹੱਸੇ ਤੇ ਗੱਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਜਾ ਬੇਟਾ ਮਲਮ ਵੀ ਨਾ ਰੱਖ, ਸਿੱਖਾ ਲੋੜ ਪਈ। ਪਰ ਇਹ ਸੰਤਨ ਕਹਿਓ ਪੁਕਾਰ ਹੈ, ਉਂਝ ਤਾਂ ਮੈਂ ਵੀ ਕਥਾ ਦੇ ਪ੍ਰਮਾਣ ਦੇਈ ਜਾ ਰਿਹਾ, ਸੰਤਨ ਕਹਿਓ ਪੁਕਾਰ, ਇਥੋਂ ਤੱਕ ਬਾਬਾ ਫਰੀਦ ਸਾਹਿਬ ਜੀ ਜਿਹੜੇ ਇਹ ਮੁਸਲਮਾਨ ਸ਼ਰ੍ਹਾਂ ਦੀ ਗੱਲ ਕਰਦੇ ਆ, ਇਸਲਾਮੀ ਸ਼ਰ੍ਹਾਂ ਦੀ, ਜੋ ਮਰਜ਼ੀ ਅਰਥ ਘੁਮਾ ਕੇ ਕਰੀ ਜਾਓ, ਗੁਰਬਾਣੀ ਵਿੱਚੋਂ ਆਪਣੀ ਸ਼ਰ੍ਹਾਂ ਦੀ ਗੱਲ ਕਰਦੇ ਆ। ਉੱਠ ਫਰੀਦਾ ਉਜੂ ਸਾਜ, ਫਰੀਦਾ ਬੇਨਵਾਜਾ ਕੁੱਤਿਆ, ਗੋਰਾਂ ਸੇ ਨਿਮਾਣੀਆਂ, ਉਹਨਾਂ ਦੇ ਖੀਰ ਵਾਲੇ ਸਲੋਕ ਨੇ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਭਨਾ ਮਨ ਮਾਨਕ ਠਾਣ ਮੂਲ ਮਚਾਂਗਦਾ, ਮਚਾਂਗਵਾ ਘੱਟ ਘੱਟ ਮੈਂ ਖਰਜੂ ਵਸੈ। ਸਾਰਿਆਂ ਦੇ ਵਿੱਚ ਸੋਹਣਾ ਪ੍ਰੀਤਮ ਬੈਠਾ, ਇਹੋ ਜਿਹਾ ਸ਼ਬਦ ਨਾ ਬੋਲੀ ਕਿਸੇ ਦਾ ਦਿਲ ਟੁੱਟ ਜਾਏ, ਤੇ ਜਿਸ ਦਿਲ ਵਿੱਚ ਮਹਿਬੂਬ ਉੱਠਾ ਉਹਨੂੰ ਸੱਟ ਨਾ ਵੱਜੇ। ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ, ਜੇ ਤੋ ਪਿਰਿਆ ਦੀ ਸਿੱਖ ਤੇ ਹਯਾਉ ਨਾ ਠਾਹੇ ਕਹੀ ਦਾ, ਇੱਕ ਫਿੱਕਾ ਨਾ ਗੱਲ ਆਏ ਸਭਨਾ ਮੈਂ ਸੱਚਾ ਧਨੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹੋ ਪੁਕਾਰ। ਅਗਲਾ ਬਚਨ ਕਹੋ ਨਾਨਕ, ਮਹਾਰਾਜ ਕਹਿੰਦੇ ਤੇਹ ਭੱਜ ਮਨਾ, ਵਾਹਿਗੁਰੂ ਜਿਹੜਾ ਘੱਟ ਘੱਟ ਚ ਵੱਸਦਾ ਉਹਨੂੰ ਜਪ। ਇਹ ਨਹੀਂ ਕਿਹਾ ਕਿਸੇ ਮੂਰਤੀ ਚ ਬੈਠਾ। ਇਸ ਤੋਂ ਕਹਿੰਦੇ ਬੜੇ ਧਿਆਨ ਨਾਲ ਸੁਣਿਓ, ਜਿਹੜਾ ਘੱਟ ਘੱਟ ਚ ਵੱਸਦਾ ਕਹੋ ਨਾਨਕ ਤੇਹ ਭੱਜ ਮਨਾ। ਤੇਹ ਕਿਹੜਾ? ਘੱਟ ਘੱਟ ਮੈਂ, ਜਿਹੜਾ ਸਾਰਿਆਂ ਘੱਟਾਂ ਚ ਵੱਸਦਾ ਨਾ, ਉਹਦਾ ਸਿਮਰਨ ਕਰ, ਉਹਨੂੰ ਭੱਜ, ਉਹਨੂੰ ਯਾਦ ਕਰ। ਮਹਾਰਾਜ ਇਹਦਾ ਫਲ ਭਾਉ ਨਿਧ ਉਤਰਹਿ ਪਾਰ। ਭਾਉ ਦਾ ਅਰਥ ਸਾਰੇ ਜਾਣਦੇ, ਰਾਤੀ ਭਾਉ ਦੀ ਕਥਾ ਸੀ। ਹਾਂ ਇੱਕ ਸੰਗਤ ਜੀ, ਰਾਤੀ ਚਲੋ ਮੈਂ ਸਮਾਂ ਬਹੁਤ ਹੋ ਗਿਆ ਸੀ, ਇੱਕ ਭਾਉ ਤੇ ਇੱਕ ਭੈ ਹੈ। ਦਯਾਨੰਦ ਨੇ ਹੀ ਤਰਕ ਕੀਤਾ ਸੀ ਗੁਰੂ ਸਾਹਿਬ ਦੀ ਬਾਣੀ ਤੇ ਕਿ ਉਹਨਾਂ ਨੂੰ ਤਾਂ ਭਾਉ ਦਾ ਵੀ ਨਹੀਂ ਪਤਾ, ਭੈ ਲਿਖਿਆ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਸਿੱਧ ਕੀਤਾ ਸੀ ਜਿਹੜਾ ਭੈ ਸ਼ਬਦ ਹੈ ਉਹ ਬਹੁ ਵਚਨ ਹੈ। ਭਾਉ ਨਿਧ, ਉਂਜ ਨਿਧ ਦਾ ਲਫ਼ਜ਼ ਦੀ ਅਰਥ ਦਾ ਖਜ਼ਾਨਾ। ਇੱਥੇ ਨਿਧ ਦਾ ਅਰਥ ਕਰਾਂਗੇ ਸਮੁੰਦਰ, ਜਿਹੜਾ ਅਸਗਾਹ ਹੈ, ਜਿਹੜਾ ਘੱਟ ਘੱਟ ਚ ਵੱਸਦਾ ਹੈ ਉਹਨੂੰ ਜਪ। ਕਹੋ ਨਾਨਕ ਤੇ ਭੱਜ ਮਨਾ ਭਾਉ ਨਿਧ। ਆ ਜਿਹੜਾ ਡਰਾਵਣਾ ਸਮੁੰਦਰ ਹੈ ਨਾ ਸੰਸਾਰ, ਉਤਰ ਹੈ ਉਤਰ ਜਾਏਗਾ, ਪਾਰ ਦਾ ਅਰਥ ਪਾਰ ਲਾ ਬੰਨਾ। ਇਸ ਭਾਵ ਸਾਗਰ ਨੂੰ ਜੇ ਤਰਨਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਫਿਰ ਜਿਹੜਾ ਘੱਟ ਘੱਟ ਚ ਵੱਸਦਾ ਹੈ ਉਹਨੂੰ ਜਪ। ਹੁਣ ਅਗਲਾ ਬਚਨ ਮਹਾਰਾਜ, ਇਹ ਜਿਹੜੇ ਸ਼ਲੋਕ ਆਉਣਗੇ ਜੀ, ਇਹਦੇ ਅਖਰੀ ਅਰਥ ਆਪਾਂ ਸਾਰਿਆਂ ਦੇ ਕਰ ਲਾਂਗੇ। ਇਹ ਹੈ ਪੂਰਨ ਪੁਰਖ ਦੀ ਵਿਆਖਿਆ, ਮੁਕਤ ਦੀ ਵਿਆਖਿਆ, ਗਿਆਨੀ ਦੀ ਵਿਆਖਿਆ ਤੇ ਸੰਤ ਦੀ ਵਿਆਖਿਆ। ਹੁਣ ਅਗਲਾ ਬਚਨ ਹੈ ਸੁੱਖ ਦੁੱਖ ਜਿਹੇ ਪਰਸੈ ਨਹੀਂ। ਅਸੌਖੇ ਅਰਥ ਨੇ ਸੁੱਖ ਤੇ ਦੁੱਖ ਆਪਾਂ ਕਹਿੰਦੇ, ਉਂਝ ਮੇਰੀ ਬੇਨਤੀ ਸੁੱਖ ਦੁੱਖ ਹੈ ਕਿ ਇਹ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ ਜੀ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਆਪਾਂ ਪੜ੍ਹਨੇ। ਇਹ ਬਿਲਕੁਲ ਭੁਲੇਖਾ ਬੰਦਾ ਕੱਢਦਾ ਵੀ ਕੋਈ ਬੰਦਾ ਜਨਮ ਤੋਂ ਲੈ ਕੇ ਅਖੀਰ ਤੱਕ ਸੁਖੀ ਰਹੇਗਾ ਦੁਖੀ ਰਹੇਗਾ, ਕਿਉਂਕਿ ਜਿਸ ਥਾਂ ਤੇ ਆਪਾਂ ਰਹਿੰਦੇ ਹਾਂ ਇੱਥੇ ਤਬਦੀਲੀ ਆਉਣੀ ਆਉਣੀ ਹੈ। ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੁੱਖ। ਪਰ ਮਹਾਰਾਜ ਕਹਿੰਦੇ ਨੇ ਕਿ ਸੰਤ ਨੂੰ ਦੁੱਖ ਨਹੀਂ ਆਉਂਦਾ, ਸੁੱਖ ਉਹਦੇ ਕੋਲ ਵੀ ਹੈ। ਪਰ ਇੱਥੇ ਮੈਂ ਫਿਰ ਬੇਨਤੀ ਕਰਾਂਗਾ, ਇਸ ਸੁੱਖ ਦੁੱਖ ਦੇ ਅਰਥ ਬਾਹਰਮੁਖੀ ਨੇ। ਇਸ ਸੁੱਖ ਦਾ ਅਰਥ ਆਤਮਕ ਸੁੱਖ ਨਹੀਂ ਕਰਨਾ, ਇਸ ਸੁੱਖ ਦਾ ਅਰਥ ਇਉਂ ਕਰੀਏ ਬਾਹਰਮੁਖੀ ਸੁੱਖ ਆਵੇ ਦੁੱਖ ਆਵੇ। ਸੁੱਖ ਦੁੱਖ ਜਿਹੇ ਦਰ ਤੇ ਜਿਸ ਨੂੰ ਪਰਸੈ, ਪਰਸ ਦਾ ਅਰਥ ਹੁੰਦਾ ਛੂਹਣਾ, ਟੱਚ ਕਰਨਾ, ਕਿਸੇ ਦੀ ਕਿਸੇ ਚੀਜ਼ ਨੇ ਘਟਨਾ ਨੇ ਪ੍ਰਭਾਵਿਤ ਕਰ ਦੇਣਾ। ਸੁੱਖ ਦੁੱਖ ਜੈ ਪਰਸੈ ਨਹੀਂ, ਜਿਸ ਨੂੰ ਸੁੱਖ ਤੇ ਦੁੱਖ ਸਪਰਸ਼ ਨਹੀਂ ਕਰ ਸਕਦਾ। ਲੋਭ ਮੋਹ ਅਭਿਮਾਨ, ਇੱਕ ਲਾਲਚ ਦੂਸਰਾ ਮੋਹ ਤੇ ਅਭਿਮਾਨ ਦਾ ਅਰਥ ਹੈ ਹੰਕਾਰ, ਹਉਮੈ ਈਗੋ। ਜਿਸ ਬੰਦੇ ਤੇ ਦੁੱਖ ਤੇ ਸੁੱਖ ਪਰਸਦਾ ਨਹੀਂ, ਜੋ ਮਰਜ਼ੀ ਹੋ ਜਾਏ ਲਾਲਚ ਮੋਹ ਤੇ ਅਹੰਕਾਰ ਉਹਦੇ ਤੇ ਅਸਰ ਨਹੀਂ ਕਰਦਾ। ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਤੇ ਮਹਾਰਾਜ ਅੱਗੇ ਬਚਨ ਕਰ ਰਹੇ ਨੇ ਕਹੋ ਨਾਨਕ ਸੁਨ ਰੇ ਮਨਾ। ਕਹੋ ਨਾਨਕ ਦਾ ਅਰਥ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਸੱਚੇ ਪਾਤਸ਼ਾਹ, ਸੁਨ ਰੇ ਮਨਾ, ਰੇ ਮਨਾ ਮੇਰੇ ਮਨਾ ਸੁਣ। ਤੂੰ ਕਹਿੰਦਾ ਮੈਂ ਭਗਵਾਨ ਦੇ ਦਰਸ਼ਨ ਕਰਨੇ ਨੇ, ਵਾਹਿਗੁਰੂ ਦੇ ਦਰਸ਼ਨ ਕਰਨੇ ਨੇ, ਬਾਹਰ ਭਟਕਣਾ ਪਿਆ। ਬਸ ਉਸ ਗੁਰਮੁਖ ਦਾ ਸਰੂਪ ਦੇਖ ਲੈ ਜਿਹਦੇ ਉੱਤੇ ਸੁੱਖ ਤੇ ਦੁੱਖ ਅਸਰ ਨਹੀਂ ਕਰਦਾ, ਜਿਹਨੂੰ ਲੋਭ ਮੋਹ ਅਹੰਕਾਰ ਕੁਛ ਨਹੀਂ ਕਹਿੰਦਾ। ਕਹਿਣ ਲੱਗੇ ਉਹ ਪੰਜਾਂ ਤੱਤਾਂ ਦੇ ਚੋਲੇ ਵਿੱਚ ਪਰਮਾਤਮਾ ਆਪ ਤੁਰਿਆ ਫਿਰਦਾ ਹੈ। ਹੁਣ ਅਰਥ ਇਹੀ ਨੇ ਨਾ, ਸੁੱਖ ਦੁੱਖ ਜੈ ਪਰਸ ਹੈ ਨਹੀਂ, लोभ मोह अभिमान कहो नानक सुन रे मना सो मूर्त भगवान ओ परमात्मा दी मूर्ति है ओ परमेश्वर दी मूर्ति है। अगे फिर महाराज कहिंदे इस तो अगली अवस्था केड़ी है पहला आपां अखरी अर्थना दे कर लईए। अगला है उस्तत निंदिया नाहे जह कंचन लोह समान। उस्तत ए निंदिया ए गल याद रखियो जिथे दुनियावी उस्तत होवेगी ना उथे निंदिया हर हालत विच मौजूद रहेगी। जिथे दुनियावी उस्तत होवेगी उथे निंदिया हर हालत च रहेगी ते जिथे रब दी उस्तत होवेगी ना उथे ना निंदिया मौजूद रहेगी ते ना खुशामद मौजूद रहेगी। इनू फिर थोड़ा जा आपां मन नूं समझाइए। उस्तत ते निंदिया बहुत बड़ी बाणी च आया जी ते इथों तक गुरु तेग बहादुर साहब दे पहले शब्द दीआं तुकां वी इह ने उस्तत निंदा दो त्यागै खोजै पद निर्वाणा जन नानक ए खेल कठिन है किन्हों गुरमुख जाना। किसे टावे टावे नूं पता पिया उस्तत जिहड़ी है जदों भी बंदा उस्तत करदा बटरिंग कह लो इह शब्द वरदे आ ना जदों भी बंदा उस्तत करदा उस्तत करन वाला बंदा हिरसी हुंदा है। हिरसी समझने लालची स्वार्थी जेड़ा बंदा भी किसे बंदे दी झूठी सिफत करेगा ना उहदे पिछे कोई ना कोई स्वार्थ काम कर रहा। कल भी परसों मैं कहा जेड़ा बंदा बिल्कुल चंगा बंदा जिच औगन नहीं उहदी निंदिया करेगा याद रखियो उहदी बैक कोई ना कोई ईरखा जां वैर दा बीज पिया होया। पर जेड़ा परमात्मा दा भगत है उह ना किसे दी उस्तत करदा ना निंदिया। मस्कीन साहब एक गल कहिंदे हुंदे सन कि इह किवें एक्सप्लेन करिए भी उस्तत की ते निंदिया की। ਉਹ ਕਹਿੰਦੇ ਸਨ ਕਿਉਂਕਿ ਉਹਨਾਂ ਨੇ ਸ਼ਬਦ ਬੜਾ ਪ੍ਰਚਲਿਤ ਸੀ ਉਹਨਾਂ ਦਾ ਉਹ ਕਹਿੰਦੇ ਹਨੇਰਾ ਹੈ ਅਸਲੀਅਤ ਹਨੇਰਾ ਹੈ ਕਮਰੇ ਚ ਹਨੇਰਾ ਤੇ ਉਸ ਕਮਰੇ ਚੋਂ ਆਇਆ ਹੋਇਆ ਬੰਦਾ ਦੂਜਿਆਂ ਨੂੰ ਕਹਿ ਬੱਲੇ ਬੱਲੇ ਚਾਨਣ ਇਹਨਾਂ ਚਾਨਣ ਸੀ ਜ਼ਮੀਨ ਤੇ ਚੱਲਦੀ ਕੀੜੀ ਦਿਸਦੀ ਸੀ ਉਹ ਅਸਲ ਚ ਹਨੇਰੇ ਦੀ ਖੁਸ਼ਾਮਦ ਕਰ ਰਿਹਾ ਉਸ ਤੇ ਹਕੀਕਤ ਨਹੀਂ ਜੇ ਹੈ ਚਾਨਣ ਤੇ ਕਹਿ ਲੋਕੋ ਬਚਿਓ ਕੋਪਾ ਹਨੇਰਾ ਉਹ ਚਾਨਣ ਦੇ ਗੁਣ ਦੀ ਨਿੰਦਿਆ ਕਰ ਰਿਹਾ ਹੈ। ਖਿੜਿਆ ਹੋਇਆ ਫੁੱਲ ਤੇ ਲੋਕਾਂ ਨੂੰ ਕਹਿ ਕੰਡੇ ਯਾਦ ਰੱਖਿਓ ਉਹ ਫੁੱਲ ਦੀ ਨਿੰਦਿਆ ਕਰ ਰਿਹਾ ਤੇ ਤਿੱਖੇ ਲੋਹੇ ਦੇ ਕਿੱਲਾਂ ਵਰਗੇ ਕੰਡੇ ਲੋਕਾਂ ਨੂੰ ਕਹਿ ਕੋਈ ਗੱਲ ਨਿਕਲ ਜਾਓ ਤੇ ਫੁੱਲ ਹੀ ਬੜੇ ਨੇ। ਯਾਦ ਰੱਖਿਓ ਹਕੀਕਤ ਨੂੰ ਨਾ ਜਾਣ ਕੇ ਕਿਸੇ ਨੂੰ ਨੀਵਾਂ ਦਿਖਾਉਣ ਲਈ ਉਹਦੇ ਗੁਣਾਂ ਨੂੰ ਵੀ ਔਗਣਾਂ ਦੇ ਰੂਪ ਚ ਪੇਸ਼ ਕਰਨਾ ਇਹ ਨਿੰਦਿਆ ਹੈ। ਕਿਸੇ ਬੰਦੇ ਦਾ ਧੜਾ ਬਣਾ ਕੇ ਆ ਪਾਰਟੀਆਂ ਹੀ ਕਰਦੀਆਂ ਨੇ ਜਿੰਨੀਆਂ ਸਿਆਸੀ ਪਾਰਟੀਆਂ ਦੁਨੀਆਂ ਭਰ ਦੀਆਂ ਯਾਦ ਰੱਖਿਓ ਇਹਦੇ ਚ ਖਚਦ ਨੇ। ਉਹ ਜਦੋਂ ਆਪਣਾ ਬੰਦਾ ਫਸ ਜਾਂਦਾ ਉਹਦੀ ਨਿੰਦਿਆ ਨੂੰ ਉਸਤਤ ਬਣਾ ਦਿੰਦੀਆਂ ਨੇ ਤੇ ਦੂਜੇ ਬੰਦੇ ਦੀ ਉਸਤਤ ਨੂੰ ਵੀ ਖੰਡਨ ਕਰ ਜਾਂਦੀਆਂ ਨੇ। ਇੱਥੇ ਸਤਿਗੁਰਾਂ ਨੇ ਕਿਹਾ ਜਿਹੜਾ ਉਸਤਤ ਕਰਨ ਵਾਲਾ ਉਹ ਖੁਸ਼ਾਮਦੀ ਹੁੰਦਾ ਨਿੰਦਿਆ ਕਰਨ ਵਾਲਾ ਈਰਖਾਲੂ ਹੁੰਦਾ ਤੇ ਜਿਸ ਗੁਰਮੁਖ ਅੰਦਰ ਨਾ ਉਸਤਤ ਕਰਦਾ ਕਰਦਾ ਜ਼ਰੂਰ ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਉਹ ਨਿੰਦਿਆ ਕਰਦਾ। ਕਬੀਰ ਸਭ ਤੇ ਖਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਉਹ ਨਿੰਦਿਆ ਕਰਦਾ ਖਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਣਵਤ ਨਾਨਕ ਤਾਰੇ ਸੋਏ। ਜਿਹੜਾ ਨਾ ਖੁਸ਼ਾਮਦ ਕਰੇ ਗੁਰਬਾਣੀ ਚ ਆਉਂਦਾ ਜੀ ਜੇ ਕਦੇ ਡਿਟੇਲ ਨਾਲ ਕਿਤੇ ਸਮਾਂ ਫਿਰ ਮਿਲਿਆ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੰਧੇ ਕਾ ਨਾਮ ਪਾਰਖੂ ਕਲੀ ਕਾਲ ਵਡਾਣੇ। ਇਹ ਨਿੰਦਿਆ ਉਸਤਤ ਦੋਨੋਂ ਨੇ ਖੋਟੇ ਕੋ ਖਰਾ ਕਹੇ ਜਿਹੜਾ ਹੈ ਖੋਟਾ ਉਹਨੂੰ ਬਾਜ਼ਾਰ ਚ ਖਰਾ ਕਹਿ ਕੇ ਵੇਚਦਾ ਫਿਰਦਾ ਤੇ ਜਿਹੜਾ ਖਰਾ ਹੈ ਉਹਦੀ ਕਦਰ ਕੋਈ ਨਹੀਂ ਜਾਣਦਾ। ਸੱਚ ਹੈ ਕਿ ਬੰਦੇ ਦੀ ਸਵਾਹ ਖੋਟੇ ਕੋ ਖਰਾ ਕਹੇ ਖਰੇ ਖਸਾਰ ਨਾ ਜਾਣੇ ਅੰਧੇ ਕਾ ਨਾਉ ਪਾਰਖੂ ਜਿਹਨੂੰ ਦਿਸਦਾ ਕੋਈ ਨਹੀਂ ਉਹਨੂੰ ਕਹਿੰਦਾ ਤੇ ਬੰਦਾ ਵਿਦਵਾਨ ਹੈ ਤੇ ਵਿਦਵਾਨ ਨੂੰ ਕਹਿੰਦਾ ਤੇ ਅੰਨਾ ਹੈ। ਇਹ ਉਸਤਤ ਨਿੰਦਾ ਦੋਨੋਂ ਆ ਜਾਂਦਾ। ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮਿੱਠਾ ਰਾਤੇ ਕੀ ਨਿੰਦਾ ਕਰਾਂ ਐਸਾ ਕੱਲ ਮੈਂ ਡਿੱਠਾ। ਮੈਂ ਤਾਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜਾ ਬੰਦਾ ਈਰਖਾ ਤੋਂ ਵੀ ਬਚ ਗਿਆ ਲਾਲਚ ਤੋਂ ਵੀ ਬਚ ਗਿਆ ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋਹੋ ਸਮਾਨ। ਕੰਚਨ ਦਾ ਅਰਥ ਹੈ ਸੋਨਾ ਲੋਹੋ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ ਲੋਹਾ। ਜਿਸ ਦੀ ਨਜ਼ਰ ਵਿੱਚ ਲੋਹੇ ਦੀ ਤੇ ਸੋਨੇ ਦੀ ਵੈਲਿਊ ਇੱਕੋ ਹੈ ਸੋਨਾ ਤੋਲਿਆਂ ਦੇ ਹਿਸਾਬ ਨਾਲ ਨਹੀਂ ਜਾਣਦਾ ਤੇ ਲੋਹੇ ਨੂੰ ਕੁਇੰਟਲਾਂ ਦੇ ਹਿਸਾਬ ਨਾਲ ਨਹੀਂ ਜਾਣਦਾ। ਸੱਚ ਹੈ, ਇਹ ਸਿਰਫ ਅੰਦਰ ਦੀ ਬਿਰਤੀ ਹੈ ਜੀ। ਇਹ ਵੀ ਪਰਮਾਤਮਾ ਮਿਹਰ ਕਰੇ ਤਾਂ ਇੱਕ ਸਾਊਥ ਵਿੱਚ ਦੋ ਪਤੀ ਪਤਨੀ ਬਹੁਤ ਬੰਦਗੀ ਵਾਲੇ ਹੋਏ ਨੇ, ਰਾਂਕਾ ਤੇ ਬਾਂਕਾ, ਸ਼ਾਇਦ ਨਾਂ ਸੁਣਿਆ ਹੋਣਾ ਕਈ ਵਾਰੀ ਕਥਾ ਵਾਚਕਾਂ ਤੋਂ। ਬਾਂਕਾ ਜਿਹੜਾ ਉਹ ਬੀਬੀ ਦਾ ਨਾਮ ਸੀ, ਰਾਂਕਾ ਉਹਦੇ ਪਤੀ ਦਾ ਨਾਂ ਸੀ। ਸੱਚੀ ਮੁੱਚੀ ਬਹੁਤ ਭਗਤੀ ਕਰਦੇ ਸਨ। ਇੱਕ ਦਿਨ ਉਹ ਦਰਿਆ ਤੇ ਜਾ ਰਹੇ ਸਨ ਰਸਤੇ ਚ, ਤੇ ਇੱਕ ਸੋਨੇ ਦਾ ਹਾਰ ਕਿਸੇ ਪੰਛੀ ਨੇ ਚੁੱਕ ਕੇ ਕਿਤੋਂ ਲਿਆਂਦਾ ਤੇ ਉਹ ਡਿੱਗਾ ਪਿਆ ਸੀ। ਉਹ ਜਿਹੜਾ ਰਾਂਕਾ ਸੀ ਪਤੀ, ਉਹ ਅੱਗੇ ਅੱਗੇ ਜਾ ਰਿਹਾ ਸੀ, ਬਾਂਕਾ ਪਤਨੀ ਪਿੱਛੇ ਸੀ। ਉਹਦੇ ਮਨ ਚ ਆਇਆ ਵੀ ਸਿਮਰਨ ਕਰਨੇ ਆ, ਭਜਨ ਬੰਦਗੀ ਕਰਨੇ ਆ, ਬੀਬੀਆਂ ਦਾ ਲਗਾ ਸੋਨੇ ਨਾਲ ਹੁੰਦਾ ਜੀ, ਕੋਈ ਸ਼ੱਕ ਨਹੀਂ, ਹੈ ਨਾ। ਇਹ ਮੈਂ ਨਹੀਂ ਕਹਿ ਰਿਹਾ, ਕਾਮਨ ਲੋੜਾ ਸੋਨਾ ਰੂਪਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ। ਕਹਿੰਦੇ ਔਰਤ ਦੀ ਸਾਈਕੋਲੋਜੀ ਜਿਹੜੀ ਸਾਈਕੀ ਕਿਵੇਂ ਬਦਲ ਸਕਦੇ ਆ। ਔਰਤ ਜਿਹੜੀ ਉਹ ਸੋਨੇ ਚਾਂਦੀ ਤੇ ਕੱਪੜੇ ਨੂੰ ਵੇਖ ਕੇ ਪ੍ਰਭਾਵ, ਯਾਦ ਰੱਖਿਓ ਕਈ ਵਾਰੀ ਅਸੀਂ ਕਥਾ ਵਿੱਚ ਕਹਿੰਦੇ ਬੀਬੀਆਂ ਕਦੇ ਕੱਪੜੇ ਵਿੰਦੀਆਂ ਨੇ, ਗਹਿਣੇ ਵਿੰਦੀਆਂ ਨੇ, ਉਹਨੇ ਗੁਰਮੁਖੋ ਗੁਰਬਾਣੀ ਕਹਿੰਦੀ ਹੈ ਫੀਮੇਲ ਦੀ ਇਹ ਸਾਈਕੀ ਰੱਬ ਨੇ ਬਣਾਈ ਹੈ। ਕਾਮਰ ਲੋੜੇ ਸੋਇਨਾ ਰੋਪਾ, ਮਿੱਤਰ ਲੋੜੇਨ ਸੋ ਖਾ ਦਾਤਾ, ਮਿੱਤਰ ਜਿਹੜੇ ਨੇ ਜੀਵ ਦੇ ਚਸਕੇ ਵਾਲੇ ਮਿਲਣਗੇ। ਉਹ ਸੋਨੇ ਦਾ ਹਾਰ ਪਿਆ ਸੀ, ਮਨ ਚ ਆ ਗਿਆ ਰਾਂਕਾ ਦੇ ਕਿ ਕਿਤੇ ਮੇਰੀ ਘਰ ਵਾਲੀ ਬੰਦਗੀ ਕਰਨੀ ਸੀ, ਇਹ ਹਾਰ ਪਿੱਛੇ ਮਨ ਨਾ ਇਹਦੇ ਕਿਤੇ ਬਦਲ ਜਾਏ, ਕਿਤੇ ਚੁੱਕ ਨਾ ਲਵੇ। ਉਹ ਅੱਗੇ ਅੱਗੇ ਜਾ ਕੇ ਨਾ ਜੀ, ਇਹ ਸੋਨੇ ਦੇ ਹਾਰ ਉੱਤੇ ਪੈਰਾਂ ਨਾਲ ਮਿੱਟੀ ਪਾਉਣ ਲੱਗ ਪਿਆ। ਉਹ ਪਿੱਛੋਂ ਤੁਰੀ ਆਉਂਦੀ ਸੀ ਬਾਂਕਾ। ਉਹਨੇ ਕਿਹਾ ਬੜੇ ਅਫਸੋਸ ਦੀ ਗੱਲ ਹੈ, ਇਹ ਕੀ ਕਰਦੇ ਪਏ ਹੋ। ਕਹਿੰਦਾ ਅਫਸੋਸ ਕਾਹਦਾ, ਉਹਦੇ ਮਨ ਚ ਆਇਆ ਸ਼ਾਇਦ ਇਹ ਕਹੇਗੀ ਸੋਨੇ ਤੇ ਮਿੱਟੀ ਕਿਉਂ ਪਾ ਰਹੇ ਹੋ ਇੰਨੀ ਚੀਜ਼। ਕਹਿੰਦੀ ਅਫਸੋਸ ਦੀ ਗੱਲ, ਇੰਨੇ ਸਾਲ ਸਾਧਨਾ ਕਰਦੇ ਹੋ ਗਏ, ਤੈਨੂੰ ਅਜੇ ਸੋਨੇ ਤੇ ਮਿੱਟੀ ਚ ਫਰਕ ਨਹੀਂ ਲੱਗ ਰਿਹਾ, ਤੂੰ ਮਿੱਟੀ ਉੱਤੇ ਮਿੱਟੀ ਪਾਈ ਜਾ ਰਿਹਾ। ਦੇਖੋ ਉਸ ਔਰਤ ਦੀ ਸੁਰਤ ਕਿੱਥੇ ਹੈ। ਮਹਾਰਾਜ ਇਹ ਗੱਲ ਕਹਿ ਰਿਹਾ ਸਿਰਫ ਸਾਕੀ ਸਮਝਣ ਲਈ ਹੈ ਕਿ ਜਿਹੜਾ ਉਸਤਤ ਤੇ ਨਿੰਦਿਆ ਨਾ ਕਰੇ ਨਾ ਸੁਣੇ, ਨਾ ਉਹਦੀ ਹੋਵੇ ਤੇ ਤਾਂ ਵੀ ਉੱਤੇ ਅਸਰ ਨਾ ਪੈਂਦੇ। ਉਸਤਤ ਨਿੰਦਿਆ ਨਾ ਜੇ ਕੰਚਨ ਲੋਹ ਸਮਾਨ। ਅੱਗੇ ਮਹਾਰਾਜ ਜੀ ਕਹੋ ਨਾਨਕ, ਸੱਚੇ ਪਾਤਸ਼ਾਹ ਕਹਿ ਰਹੇ ਨੇ ਸੁਣ ਰੇ ਮਨਾ, ਮੇਰੇ ਮਨਾ। ਪਹਿਲਾਂ ਕਿਹਾ ਉਹ ਭਗਵਾਨ ਹੈ, ਇਹਨੂੰ ਕਿਹਾ ਮੁਕਤ ਹੈ। ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਂ ਹੈ ਤਾਂ ਹੈ ਤੈਂ ਤੈਂ ਉਸ ਨੂੰ ਤੂੰ ਮੁਕਤ ਜਾਣ, ਜਿਹੜਾ ਬੰਦਾ ਸੱਚੀ ਮੁੱਚੀ ਉਸਤਤ ਨਿੰਦਿਆ ਤੇ ਸੋਨੇ ਤੇ ਲੋਹੇ ਨੂੰ ਇੱਕ ਬਰਾਬਰ ਜਾਣਦਾ। ਫਿਰ ਬੇਨਤੀ, ਅਗਲਾ ਸ਼ਲੋਕ ਹੈ, ਹਰਖ ਸੋਗ ਜਾ ਕੇ ਨਹੀਂ। ਮੈਂ ਸੰਗਤ ਜੀ ਕਹਿਣਾ ਹੁੰਦਾ, ਜਿਹੜੇ ਇਹ ਸ਼ਲੋਕ ਨੇ ਨਾ, ਇੱਕ ਸ਼ਬਦ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਸੱਚੀ ਤੁਹਾਨੂੰ ਦੱਸਾਂ, ਅਸੀਂ ਕਥਾ ਵਾਲਿਆਂ ਬਹੁਤ ਕਥਾ ਕੀਤੀਆਂ, ਅਸਲੀ ਪ੍ਰੈਕਟੀਕਲ ਵਿਆਖਿਆ ਇਹਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਿਵਾਰ ਨੇ ਕੀਤੀ ਹੈ। ਦੁੱਖ ਸੁੱਖ ਦੀ ਪਰਵਾਹ ਨਹੀਂ, ਉਸਤ ਨਿੰਦਿਆ ਦੀ ਪਰਵਾਹ ਨਹੀਂ। ਮਹਾਰਾਜ ਕਹਿੰਦੇ ਹਰਖ, ਹਰਖ ਦਾ ਲਫ਼ਜ਼ੀ ਅਰਥ ਹੁੰਦਾ ਖੁਸ਼ੀ, ਤੇ ਸੋਗ ਦਾ ਲਫ਼ਜ਼ੀ ਅਰਥ ਹੈ ਗਮੀ। ਦੋਵੇਂ ਚੀਜ਼ਾਂ ਅਸਰ ਕਰਦੀਆਂ ਨੇ, ਜਿਹਦੇ ਉੱਤੇ ਨਾ ਖੁਸ਼ੀ ਅਸਰ ਕਰੇ, ਸੋਗ ਦਾ ਅਰਥ ਹੈ ਗਮੀ। ਅਗਲਾ ਬਚਨ, ਹਰਖ ਸੋਗ ਜਾ ਕੇ ਨਹੀਂ, ਜਿਸ ਨੂੰ ਖੁਸ਼ੀ ਦੀ ਖ਼ਬਰ ਮਿਲੇ ਤੇ ਨੱਚਣ ਨਾ ਲੱਗ ਪਏ, ਤੇ ਗਮੀ ਦੀ ਖ਼ਬਰ ਮਿਲੇ ਤਾਂ ਟਾਹਾਂ ਨਾ ਮਾਰਨ ਲੱਗ ਪਏ। ਮਹਾਰਾਜ ਨੇ ਭਾਈ ਸਾਹਿਬ ਨੇ ਕਿਹਾ ਹੈ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ। ਭਾਈ ਗੁਰਦਾਸ ਸਾਹਿਬ, ਸੰਜੀਦ ਅਰਥ ਹੈ ਗਭੀਰ। ਖੁਸ਼ੀ ਦੀ ਖ਼ਬਰ ਮਿਲੀ, ਕੋਈ ਮਨ ਨੂੰ ਨਹੀਂ ਲੱਗਾ, ਫਿਰ ਵੀ ਸ਼ੁਕਰ ਜੁੜ ਗਿਆ। ਸੋਗ ਦੀ ਮੌਤ ਦੀ ਖ਼ਬਰ ਆਈ, ਫਿਰ ਵੀ ਉਹਦੇ ਸ਼ੁਕਰ ਚ ਜੁੜ ਗਿਆ। ਹਰਖ ਸੋਗ ਜਾ ਕੇ ਨਹੀਂ। ਅਗਲਾ ਬਚਨ, ਬੈਰੀ ਮੀਤ। ਬੈਰੀ ਅਸੀਂ ਪੰਜਾਬੀ ਚ ਕਹਿੰਦੇ ਹਾਂ ਵੈਰੀ, ਮੀਤ ਦਾ ਅਰਥ ਹੈ ਮਿੱਤਰ, ਜਿਹਦੇ ਸਾਹਮਣੇ ਮਿੱਤਰ ਤੇ ਦੁਸ਼ਮਣ ਇੱਕੋ ਜਿਹਾ ਹੈ। ਅੰਦਰੂਨੀ ਤੌਰ ਤੇ ਉਹ ਨਾ ਕਿਸੇ ਨੂੰ ਮਿੱਤਰ ਸਮਝਦਾ ਨਾ ਦੁਸ਼ਮਣ ਸਮਝਦਾ, ਬਾਕੀ ਤਮਾਸ਼ਾ ਹੈ। ਤਮਾਸ਼ੇ ਵਿੱਚ ਇਉਂ ਕਹਿ ਲਓ ਜੀ, ਅਸੀਂ ਸਾਰੇ ਨਾ ਰੱਬ ਨੇ ਸਾਡੇ ਰੋਲ, ਸਾਡੇ ਰੋਲ ਹੀ ਕਹਿੰਦੇ ਨਾ ਫਿਲਮਾਂ ਜਿਹੜੇ ਕਰਦੇ ਆ, ਸਾਨੂੰ ਪਾਤਰ ਬਣਾ ਕੇ ਭੇਜਿਆ ਵੀ ਆਹ ਰੋਲ ਤੁਸੀਂ ਕਰਨਾ। ਕੋਈ ਰੋਣ ਦਾ ਕਰ ਰਿਹਾ, ਕੋਈ ਖੁਸ਼ੀ ਦਾ ਕਰ ਰਿਹਾ, ਪਰ ਯਾਦ ਰੱਖਿਓ ਪਰਦੇ ਤੋਂ ਨਿਰਲੇਪ ਨੇ। ਮਰਜ ਕਹਿੰਦੇ ਹਰਕ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੀ ਤੈ ਜਾਨ। ਉਹ ਹੀ ਮੁਕਤ ਹੈ, ਉਹ ਬੰਧਨਾਂ ਚ ਨਹੀਂ ਪੈਂਦਾ। ਮੇਰੇ ਮਨ ਸੱਚ ਜਾਣ, ਉਹ ਮੁਕਤ ਹੋ ਗਿਆ। ਹੁਣ ਇੱਥੋਂ ਤੱਕ ਤਿੰਨ ਸਲੋਕ ਆਪਾਂ ਕੀਤੇ ਨੇ ਕਿ ਸੁਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ, ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਤੀਜਾ ਕੀਤਾ ਹਰਕ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਗੁਰਮੁਖੋ, ਜੇ ਇਹਨਾਂ ਸਲੋਕਾਂ ਦਾ, ਚਲੋ ਆਉਣ ਵਾਲੇ ਦਿਨਾਂ ਚ ਮੇਰੀ ਇੱਛਾ, ਮੈਂ ਭਾਈ ਸਾਹਿਬ ਨੂੰ ਕਿਹਾ ਵੀ ਐਤਵਾਰ ਸੋਮਵਾਰ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਆਪਾਂ ਸਿਫਤਾਂ ਕਰ ਲਾਂਗੇ। ਇੱਕ ਸ਼ਬਦ, ਇਹ ਤਿੰਨਾਂ ਜਿਹਨੂੰ ਆਪਾਂ ਅਜਨੇਖ ਨੂੰ ਕਹਿੰਦੇ, ਇਹ ਬ੍ਰਹਮ ਗਿਆਨੀ ਜੀ, ਮੈਂ ਨਿੰਦਿਆ ਨਹੀਂ ਕਰ ਰਿਹਾ, ਹੁੰਦਾ ਬ੍ਰਹਮ ਗਿਆਨੀ, ਇਹ ਪੂਰਨ ਪੁਰਖ ਹੈ ਜੀ ਪਿਆਰਿਓ, ਬਸ ਆਹ ਛੇ ਤੁਕਾਂ ਚੇਤੇ ਰੱਖਿਓ ਜਿਹਦੇ ਜੀਵਨ ਚ ਇਹ ਅਵਸਥਾ, ਉਹ ਬ੍ਰਹਮ ਗਿਆਨੀ, ਬਾਕੀ ਨਹੀਂ ਹੈਗਾ। ਇੱਕ ਸ਼ਬਦ ਪੂਰਾ ਚੇਤੇ ਰੱਖੋ, ਜੋ ਨਰ ਦੁੱਖ ਮੈਂ, ਇਹ ਉਹੀ ਸ਼ਬਦ ਹੈ, ਜੋ ਨਰ ਦੁੱਖ ਮੈਂ ਦੁੱਖ ਨੀ ਮਾਨੈ, ਸੁੱਖ ਸਨੇਹ ਅਰਪੈ ਨੀ, ਜਾਂ ਕਹਿ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨ ਉਸਤ, ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾ ਹੈ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਤੇ ਘੱਟ ਬ੍ਰਹਮ, ਵੋ ਬ੍ਰਹਮ ਗਿਆਨੀ ਹੈ, ਤੇ ਘੱਟ ਬ੍ਰਹਮ ਨਿਵਾਸਾ। ਕਿਵੇਂ ਜੀ ਅਵਸਥਾ ਮਿਲੇ, ਕਿਵੇਂ? ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ, ਜੁਗਤ ਦਰ ਤੇ ਜੀਵਨ ਜੀਣ ਦਾ ਤਰੀਕਾ, ਤਿੰਨ ਇਹ ਜੁਗਤ ਪਛਾਣੀ, ਨਾਨਕ ਲੀਨ ਪਯੋ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਸੰਗਤ ਜੀ, ਮਹਾਰਾਜ ਜੀ ਦੇ 52 ਕਵੀਆਂ ਚ ਕਵੀ ਹੋਏ ਨੇ ਸੇਨਾਪਤ, ਸ਼ਾਇਦ ਨਾ ਸੁਣਿਆ ਹੋਣਾ। ਉਹਨਾਂ ਨੇ ਇੱਕ ਗ੍ਰੰਥ ਲਿਖਿਆ ਸ੍ਰੀ ਗੁਰੂ ਸ਼ੋਭਾ, ਉਹਨੂੰ ਐਡਿਟ ਕੀਤਾ ਸੀ ਡਾਕਟਰ ਗੰਡਾ ਸਿੰਘ ਹੋਣਾ ਨੇ। ਉਸ ਵਿੱਚ ਜਦੋਂ ਜੇ ਸ਼ਬਦੋ ਸਾਰੇ ਸ਼ਬਦਾਂ ਦਾ, ਜਦੋਂ ਮਹਾਰਾਜ ਮਾਛੀਵਾੜੇ ਆਉਂਦੇ ਆ, ਆਪ ਸਭ ਨੂੰ ਪਤਾ ਹੈ, ਉਦੋਂ ਤੱਕ ਮਹਾਰਾਜ ਜੀ ਦੇ ਦੋ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਆ ਮਾਛੀਵਾੜੇ ਆਉਣ ਤੱਕ, ਵੱਡੇ ਤਿੰਨ ਪਿਆਰੇ ਸ਼ਹੀਦ ਹੋ ਗਏ ਆ, ਕੱਲ ਮੈਂ ਕਿਹਾ ਸੀ ਪੰਜ ਮੁਕਤੇ ਸ਼ਹੀਦ ਹੋ ਗਏ ਆ, ਆਨੰਦਪੁਰ ਸਾਹਿਬ ਪਿੱਛੋਂ ਉਜਾੜ ਦਿੱਤਾ ਗਿਆ। ਹੁਣ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਪਹਿਲਾਂ ਖੁਦ ਖੂਹ ਤੇ ਜਾਂਦੇ ਆ, ਕਿਉਂਕਿ ਸਾਰੇ ਕਿਹਨੇ ਟਿੰਡ ਦਾ ਸਰਾਣਾ ਕੀਤਾ, ਸਰਾਣਾ ਤਾਂ ਜੰਡ ਥੱਲੇ ਕੀਤਾ, ਟਿੰਡ ਕਿੱਥੋਂ ਆਈ? ਕਿਉਂਕਿ ਪਹਿਲਾਂ ਸਤਿਗੁਰੂ ਖੂਹ ਤੇ ਜਾਂਦੇ ਆ, ਟਿੰਡ ਖੋਲ ਕੇ ਜਲ ਛਕਦੇ ਆ ਪੋਹ ਦੇ ਮਹੀਨੇ ਚ, ਉਸੇ ਟਿੰਡ ਨੂੰ ਮਹਾਰਾਜ ਫਿਰ ਲਪੇਟ ਕੇ ਆਪਣੇ ਸਰਾਣੇ ਰੱਖ ਲੈਂਦੇ ਆ। ਟਿੰਡ ਦਾ ਸਰਾਣਾ ਕੀਤਾ, ਹੋਰ ਸਤਿਗੁਰੂ ਜੀ ਆਪਣੀ ਕਮਰ ਕੱਸੇ ਦੇ ਉੱਤੇ ਇੱਕ ਪਤਲੇ ਜੀ ਬੀਬੀਆਂ ਦੁਪੱਟਾ ਲੈਂਦੀਆਂ, ਬਰੀਕ ਬਹੁਤ ਕੀਮਤੀ ਕੱਪੜਾ ਉਹ ਕਮਰ ਕੱਸੇ ਦੇ ਉੱਤੇ ਬੰਨਦੇ ਸਨ, ਉਸ ਕੱਪੜੇ ਨੂੰ ਖੋਲ ਕੇ ਸਤਿਗੁਰਾਂ ਨੇ ਆਪਣਾ ਚਿਹਰਾ ਢੱਕ ਲਿਆ ਹੈ, ਪਤਲਾ ਸੀ। ਸ੍ਰੀ ਸਾਹਿਬ ਹੱਥ ਵਿੱਚ ਹੈ ਤੇ ਮਹਾਰਾਜ ਸਿੱਧੇ ਨਹੀਂ ਲੇਟੇ, ਸਾਡੇ ਇਤਿਹਾਸ ਕਰਕੇ ਨੇ ਸਤਿਗੁਰੂ ਖੱਬੇ ਪਾਸੇ, ਜਿਵੇਂ ਵੱਖੀ ਪਰ ਨਹੀਂ ਸਮਝਦਾ, ਖੱਬਾ ਪਾਸਾ ਥੱਲੇ ਰੱਖਿਆ, ਸੱਜਾ ਪਾਸਾ ਉੱਤੇ ਰੱਖ ਕੇ ਤੇ ਕਿਰਪਾਨ ਜਿਹੜੀ ਹੈ ਉਹਨੂੰ ਆਪਣੇ ਮੁੱਠੇ ਚ ਪਕੜੀ ਰੱਖਿਆ। ਸਿੱਖ ਹੁੰਦੇ ਆ ਉੱਥੇ ਫਿਰ ਸੈਨਾਪਤ ਕਹਿੰਦਾ ਹੈ, ਉਹ ਸਤਿਗੁਰੂ ਲਈ ਪਤਾ ਜਿਹੜੇ ਸ਼ਬਦ ਵਰਦਾ, ਇੰਨੇ ਸ਼ਿਖਰ ਦੇ ਨਿਰੰਕਾਰ, ਉੱਥੇ ਉਹ ਬਚਨ ਕਹਿੰਦਾ, ਆ ਸਲੋਕਾਂ ਦੀ ਮੈਂ ਬੇਨਤੀ ਕਰਨ ਲੱਗਾ, ਉਹ ਕਿ ਲਿਖਦਾ, ਨਿਰੰਕਾਰ ਅਪਾਰ ਗਤ ਬਹੁਵਿਧ ਕਰ ਵਿਸਤਾਰ। ਹੁਣ ਨਿਰੰਕਾਰ ਦਾ ਅਰਥ ਵਾਹਿਗੁਰੂ, ਕਹਿੰਦੇ ਜਿਵੇਂ ਨਿਰੰਕਾਰ ਦੀ ਅਵਸਥਾ ਹੈ ਨਾ, ਪਰਮਾਤਮਾ ਇੱਕ ਫੁਰਨੇ ਵਿੱਚ ਬਹੁਤ ਕੁਝ ਸਿਰਜ ਦਿੰਦਾ, ਵਿੱਚ ਰਹਿ ਕੇ ਨਿਰਲੇਪ ਹੈ, ਇੱਕ ਫੁਰਨੇ ਵਿੱਚ ਜੋ ਕੁਝ ਸਿਰਜਿਆ ਨੂੰ ਮਿਟਾ ਦਿੰਦਾ ਹੈ। ਕਹਿੰਦਾ ਬਸ ਇਹ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ, ਇੱਕ ਪਾਸੇ ਖੁਸ਼ੀਆਂ ਨੇ, ਪੁੱਤਰ ਨੇ, ਕਿਲੇ ਨੇ, ਘੋੜੇ ਨੇ, ਹਾਥੀ ਨੇ, ਪੈਸਾ ਹੈ, ਬਹੁਤ ਕੁਛ ਹੈ, ਇੱਕ ਖਿਨ ਲਾਇਆ ਸਭ ਕੁਝ ਛੱਡ ਕੇ ਮਾਛੀਵਾੜੇ ਦੇ ਜੰਡ ਥੱਲੇ ਬੈਠਾ ਰੱਬ ਦਾ ਸ਼ੁਕਰ ਪਿਆ ਮਨਾਉਂਦਾ ਹੈ, ਆਹ ਹੈ ਸੋ ਮੂਰਤ ਭਗਵਾਨ। ਭਾਈ ਸਾਹਿਬ ਲਿਖਦੇ ਆ ਇਸ ਸੈਨਾਪਤ ਜੀ ਕਿ ਨਿਰੰਕਾਰ ਅਪਾਰ ਗਤ ਬਹੁਵਿਧ ਕਰ ਵਿਸਤਾਰ, ਸਭੈ ਛਾੜ ਛਿਨ ਮੈਂ ਦਿਓ ਰਹਿਓ ਸੋ ਏਕੰਕਾਰ। ਇਹਨੂੰ ਇਹ ਕਹਿ ਲੋ, ਨਾ ਸਾਜ਼ੋ ਨਾ ਬਾਜ਼ੋ, ਕੋਈ ਸਾਜ਼ੋ ਸਮਾਨ ਨਹੀਂ, ਘੋੜੇ ਕੋਈ ਨਹੀਂ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ੋ ਅਰਸ਼। ਇੱਥੇ ਮਹਾਰਾਜ ਕਹਿੰਦੇ ਇਹ ਗੱਲ ਯਾਦ ਰੱਖਿਓ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਹੁਣ ਅਗਲਾ ਬਚਨ ਜੀ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ। ਜਿਹੜੀ ਚੀਜ਼ ਕਿਸੇ ਬੰਦੇ ਕੋਲ ਹੋਵੇਗੀ ਉਹ ਦੂਜੇ ਨੂੰ ਦਿੰਦਾ ਹੈ, ਜਿਹਦੇ ਕੋਲ ਨਹੀਂ ਹੈ ਉਹ ਵੀ ਦੇ ਸਕੇਗਾ ਜੀ? ਜਿਹਦੀ ਜੇਬ ਦੇ ਵਿੱਚ ਹੀਰਾ ਹੈ ਉਹ ਦੂਜੇ ਨੂੰ ਦਏਗਾ, ਜਿਹਦੀ ਜੇਬ ਖਾਲੀ ਕੀ ਦੇਣਾ? ਯਾਦ ਰੱਖਿਓ, ਭੈ ਹਮੇਸ਼ਾ ਉਹ ਬੰਦੇ ਦਿੰਦੇ ਨੇ ਜਿਨ੍ਹਾਂ ਕੋਲ ਭੈ ਆਪ ਹੁੰਦਾ ਹੈ। ਡਰ ਵਾਲੇ ਡਰਾਉਂਦਾ ਹੈ, ਨਿਡਰ ਕਦੀ ਡਰਾਉਂਦਾ ਨਹੀਂ ਹੁੰਦਾ। ਇਹ ਜਿਹੜਾ ਸ਼ਲੋਕ ਹੈ ਨਾ ਜੀ, ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ, ਜਿਹੜਾ ਆਪ ਜੀ ਮੂਲ ਮੰਤਰ ਵਿੱਚ ਨਿਰਭਉ ਤੇ ਨਿਰਵੈਰ ਪੜਦੇ ਸੰਗਤ ਜੀ, ਇਹ ਉਹਨਾਂ ਦੋ ਸ਼ਬਦਾਂ ਦੀ ਵਿਆਖਿਆ ਹੈ। ਨਿਰਭਉ ਭੈ ਨਾ ਮਾਨਤ ਆਨ, ਨਹਿ ਭੈ ਮਾਨਤ ਆਨ, ਇਹ ਨਿਰਭਉ ਹੈ। ਭੈ ਕਾਹੂ ਕੋ ਦੇਤ ਨੈ ਇਹ ਨਿਰਵੈਰ ਹੈ, ਨਿਰਵੈਰ ਭੈ ਨਹੀਂ ਦਿੰਦਾ ਤੇ ਨਿਰਭਉ ਜਿਹੜਾ ਕਿਸੇ ਦਾ ਭੈ ਮੰਨਦਾ ਨਹੀਂ। ਇਹ ਸ਼ਲੋਕ ਨਿਰਵੈਰ ਤੇ ਨਿਰਭਉ ਦੀ ਵਿਆਖਿਆ ਹੈ। ਭੈ ਕਾਹੂ ਕੋ ਦੇਤ ਨੈ ਕਿਸੇ ਨੂੰ ਭੈ ਨਹੀਂ ਦਿੰਦਾ, ਨਹਿ ਭੈ ਮਾਨਤ ਆਨ ਕਿਸੇ ਦੂਜੇ ਦਾ ਡਰ ਮੰਨਦਾ ਵੀ ਨਹੀਂ। ਜਿਹੜੇ ਬੰਦੇ ਧਰਮ ਦੀ ਸ਼ਬਦਾਵਲੀ ਵਰਤ ਕੇ, ਧਰਮ ਦੇ ਚਿੰਨ ਪਾ ਕੇ, ਕੋਈ ਧਰਮ ਹੋਵੇ, ਮਜ਼ਲੂਮ ਲੋਕਾਂ ਨੂੰ ਡਰਾਉਂਦੇ ਪਏ ਨੇ, ਉਹ ਧਰਮੀ ਨਹੀਂ ਹੋ ਸਕਦੇ, ਉਹ ਅਧਰਮੀ ਤੇ ਡਰਪੋਕ ਲੋਕ ਨੇ। ਡਰਾਉਂਦਾ ਉਹ ਹੁੰਦਾ ਜਿਹੜਾ ਅੰਦਰ ਡਰ ਰੱਖਦਾ, ਨਿਰਾਰ ਕਦੀ ਡਰਾਉਂਦਾ ਨਹੀਂ। ਤੇ ਜਿਹੜਾ ਗਿਆਨੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਸੱਚਾ ਪਾਤਸ਼ਾਹ, ਸੀਸ ਦੀਆ ਪਰ ਸੀ ਨਾ ਉਚਰੀ, ਕੋਈ ਡਰਾਵਾ ਨਹੀਂ ਦਿੱਤਾ। ਭਾਈ ਮਤੀ ਦਾਸ ਜੀ ਕਹਿ ਰਹੇ ਨੇ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨਾ, ਗੁਰੂ ਘਰ ਚ ਇਸ ਚੀਜ਼ ਨੂੰ ਕੋਈ ਥਾਂ ਨਹੀਂ। ਯਾਦ ਰੱਖਿਓ, ਤਲਵਾਰ ਨਾਲ ਆਪਣਾ ਸੀਸ ਕਲਮ ਕਰਾ ਲਿਆ ਕਰ, ਕਿਸੇ ਨੂੰ ਸ਼ਰਾਬ ਨਹੀਂ ਦਿੱਤਾ, ਉਹ ਵੀ ਇੱਕ ਡਰ ਹੈ ਨਾ। ਨਾ ਭੈ ਕਾਹੂ ਕੋ ਦੇਤ ਨੇ, ਕਿਸੇ ਕਿਸਮ ਦਾ ਕੋਈ ਕਿਸੇ ਨੂੰ ਡਰ ਨਹੀਂ ਦਿੰਦੇ। ਨਹਿ ਭੈ ਮਾਨਤ ਆਨ, ਨਾ ਦੂਜੇ ਦਾ ਭੈ ਕਬੂਲਦੇ ਨੇ। ਤੇ ਮਹਾਰਾਜ ਅੱਗੇ ਕਹਿੰਦੇ ਨੇ, ਜਿਹੜੀ ਅਵਸਥਾ ਇਹ ਹੈ, ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ। ਹੇ ਮੇਰੇ ਮਨਾ ਸੁਣ, ਗਿਆਨੀ ਤਾਹੇ ਬਖਾਨ, ਉਸ ਬੰਦੇ ਨੂੰ ਗਿਆਨੀ ਕਹਿੰਦੇ ਆ। ਮੈਂ ਫਿਰ ਅਰਜ ਕਰਾਂ ਸੀ, ਗਿਆਨੀ ਦੇ ਲਫ਼ਜ਼ ਪਾਠੀ ਵੀ, ਕੀਰਤਨੀਆਂ ਵੀ, ਕਥਾ ਵਾਲਾ ਵੀ, ਜਿਹੜਾ ਗੁਰਦੁਆਰੇ ਬੈਠਾ ਉਹ ਵੀ, ਖਿਮਾ ਕਰਿਓ, ਕਥਾ ਕਰ ਲੈਣੀ ਚੰਗੀ ਰੱਬ ਦੀ ਕਿਰਪਾ, ਕੀਰਤਨ ਕਰ ਲੈਣਾ। ਗਿਆਨੀ ਦੀ ਡਿਗਰੀ ਅਸੀਂ ਵੀ ਕੀਤੀ ਯੂਨੀਵਰਸਿਟੀ ਚ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਗਿਆਨੀ ਦੀ ਡਿਗਰੀ ਮਿਲਦੀ ਸੀ, ਪ੍ਰਭਾਕਰ ਦੀ ਮਿਲਦੀ ਸੀ। ਯੂਨੀਵਰਸਿਟੀਆਂ ਡਿਗਰੀ ਗਿਆਨੀ ਦੀਆਂ ਸਿਰਫ ਨੌਲੇਜ ਦੀਆਂ ਦਿੰਦੀਆਂ ਨੇ, ਆਹ ਡਿਗਰੀ ਉਹਨੂੰ ਮਿਲਦੀ ਜਿਹਦੇ ਤੇ ਰੱਬ ਦੀ ਕਿਰਪਾ ਹੋਵੇ। ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਅਗਲਾ ਬਚਨ ਹੈ, ਜੇ ਬਿਖਿਆ ਸਗਲੀ ਤਜੀ, ਬਿਖ ਦਾ ਅਰਥ ਹੁੰਦਾ ਜ਼ਹਿਰ, ਬਿਖਿਆ ਦਾ ਅਰਥ ਮਾਇਆ, ਵਾਸ਼ਨਾਵਾਂ। ਜਿਸ ਬੰਦੇ ਨੇ ਜਿਉਂਦੇ ਜੀ ਹਰ ਤਰ੍ਹਾਂ ਦੀ ਵਾਸ਼ਨਾ ਤੋਂ ਨਿਰਲੇਪ ਹੋ ਗਿਆ, ਉਂਝ ਵੈਸੇ ਮੈਂ ਫਿਰ ਬੇਨਤੀ ਕਰਾਂਗਾ, ਬਿਖਿਆ ਦਾ ਅਰਥ ਮਾਇਆ ਵੀ ਹੈ, ਵਾਸ਼ ਹਰ ਚੀਜ਼, ਕਾਮ ਕ੍ਰੋਧ ਲੋਭ ਓਹਕਾਰ, ਜਿਹਨੂੰ ਕੱਲ ਅਸੀਂ ਪੜਿਆ ਸੀ, ਬਿਖਿਅਨ ਸਿਉ ਕਾਹੇ ਰਚਿਓ। ਇੱਥੇ ਮਹਾਰਾਜ ਕਹਿੰਦੇ, ਜੇ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਉਹਨੇ ਆਪਣੇ ਸਰੀਰ ਤੇ ਬੈਰਾਗ ਦਾ ਭੇਖ ਧਾਰਨ ਕੀਤਾ। ਇੱਥੇ ਬੈਰਾਗ ਦਾ ਅਰਥ ਕੱਪੜੇ ਨਾਲ ਸੰਬੰਧਿਤ ਨਹੀਂ, ਕਿਉਂਕਿ ਸਾਡੇ ਭਾਰਤ ਵਿੱਚ 300 ਦੇ ਕਰੀਬ ਵੱਖਰੇ ਵੱਖਰੇ ਫਿਰਕੇ ਨੇ, ਹਰ ਇੱਕ ਦਾ ਵੱਖਰਾ ਵੱਖਰਾ ਕੱਪੜਾ ਜੀ, ਕੋਈ ਨੀਲੇ ਪਾਉਂਦਾ, ਕੋਈ ਪੀਲੇ ਪਾਉਂਦਾ, ਕੋਈ ਭਗਵੇਂ ਪਾਉਂਦਾ ਪਿਆ। ਕੱਪੜੇ ਪਾਉਣ ਨਾਲ ਥੋੜਾ ਬੰਦਾ ਚੇਂਜ ਹੁੰਦਾ ਹੈ, ਕੱਪੜਾ ਤਾਂ ਤਨ ਢੱਕਣ ਵਾਸਤੇ ਸੀ, ਬੰਦਾ ਤਾਂ ਅੰਦਰ ਦੇ ਫੁਰਨਿਆਂ ਨਾਲ ਚੇਂਜ ਹੁੰਦਾ ਹੈ। ਜਿਸ ਬੰਦੇ ਨੇ ਵਾਸ਼ਨਾ ਤਿਆਗ ਦਿੱਤੀ, ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਉਪਰਾਮ ਹੋ ਗਿਆ ਜੀ, ਫਿਰ ਸੁਣਿਓ, ਬੈਰਾਗ, ਉਂਝ ਵੈਸੇ ਸ਼ਬਦ ਹਿੰਦੀ ਵਿੱਚ ਬੈਰਾਗਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਤਕਰੀਬਨ ਬੈਰਾਗ ਆਇਆ, ਬੱਬੇ ਨਾਲ ਹੀ ਆਇਆ। ਲਿਓ ਭੇਖ ਬੈਰਾਗ, ਬਾਬਾ ਜੀ ਨੇ ਬਾਹਰ ਦੇ ਜਿਹੜਾ, ਫਿਰ ਖਿਮਾ ਕਰਿਓ, ਮਹਾਰਾਜ ਦਾ ਇੱਕ ਬਚਨ ਹੈ, ਪਾੜ ਪਟੋਲਾ ਧੱਜ ਕਰੀ, ਬਾਬਾ ਫਰੀਦ ਜੀ ਕਹਿੰਦੇ, ਮੇਰੇ ਦਿਲ ਕਰਦਾ ਮੈਂ ਆਪਣੇ ਕੱਪੜੇ ਪਾੜ ਦਿਆਂ, ਪੁਰਾਣੀ ਕੰਬਲੀ ਪਾਲਾਂ ਬੈਰਾਗੀਆਂ ਦੀ ਤਰ੍ਹਾਂ, ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਉਂ ਜਿੰਨੀ ਵੇਸੀ ਸੌ ਮਿਲੇ ਸੋਈ ਸਹੀ ਵੇਸ ਕਰਿਉਂ। ਮਹਾਰਾਜ ਕਹਿੰਦੇ ਕਾਏ ਪਟੋਲਾ ਪਾੜਤੀ, ਕਿਉਂ ਕੱਪੜੇ ਪਾੜਨ ਤੁਰ ਪਈ ਕੰਬਲੀਏ, ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ, ਕੱਪੜੇ ਪਾੜਨ ਦੀ ਲੋੜ ਨਹੀਂ। ਇੱਥੇ ਬੈਰਾਗ ਦਾ ਅਰਥ ਹੈ ਮਨ ਦੀ ਅਵਸਥਾ, ਲਿਓ ਭੇਖ ਬੈਰਾਗ, ਜਿਸ ਨੇ ਇਹ ਸਾਰੀਆਂ ਵਾਸ਼ਨਾਵਾਂ ਤੋਂ ਆਪਣੇ ਆਪ ਨੂੰ ਰਾਗ ਮੁਕਤ ਕਰ ਲਿਆ, ਅਸਖਤ ਕਰ ਲਿਆ, ਉਹਦੇ ਵਿੱਚ ਉਹ ਖਚਤ ਨਹੀਂ ਹੋ ਰਿਹਾ। ਲਿਓ ਭੇਖ ਬੈਰਾਗ ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਾਥੇ ਭਾਗ। ਬੜੇ ਖੁਸ਼ ਕਿਸਮਤ ਨੇ ਉਹ ਬੰਦੇ, ਉਹਦੇ ਮੱਥੇ ਦੇ ਭਾਗ, ਮਾਥੇ ਦਾ ਅਰਥ ਮੱਥੇ, ਮੱਥਾ। ਕਹੋ ਨਾਨਕ ਸੁਣ ਰੇ ਮਨਾ, ਮੇਰੇ ਮਨਾ ਤੂੰ ਸੁਣ, ਤੇ ਨਰ ਉਸ ਬੰਦੇ ਦੇ ਮਾਥੇ ਭਾਗ, ਉਹਦੇ ਮੱਥੇ ਦੇ ਭਾਗ ਕਿੰਨੇ ਚੰਗੇ, ਜਿਹੜਾ ਕਮਲ ਫੁੱਲ ਦੀ ਤਰ੍ਹਾਂ ਨਿਰਲੇਪ ਹੋ ਗਿਆ ਹੈ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਾਥੇ ਭਾਗ। ਅਗਲਾ ਬਚਨ ਹੈ ਜੇ ਮਾਇਆ ਮਮਤਾ ਤਜੀ, ਜਿਸ ਬੰਦੇ ਨੇ ਮਾਇਆ ਦੀ ਪਕੜ ਛੱਡ ਦਿੱਤੀ। ਮਮਤਾ ਵੈਸੇ ਹੁੰਦੀ ਹੈ ਮੈਂ ਮੇਰੀ ਨਾਲ ਜੁੜ ਜਾਣਾ, ਆਹ ਚੀਜ਼ ਮੇਰੀ। ਤੇ ਮੈਂ ਪਿਛਲੇ ਦਿਨ ਵੀ ਕਿਹਾ ਸੀ ਗੁਰਮੁਖੋ ਕੋਈ ਜ਼ਰੂਰੀ ਨਹੀਂ ਜਿਹੜਾ ਬੰਦਾ, ਮਾਇਆ ਤਾਂ ਤਿਆਗੀਆਂ ਨੂੰ ਵੀ ਚੰਬੜੀ ਹੈ ਜੀ। ਅਸੀਂ ਸੱਚੀ ਇੱਕੋ ਅਰਥ ਕਰਨੇ ਆ, ਮੈਂ ਉਦੋਂ ਵੀ ਕਿਹਾ ਡਾਲਰ ਕਹਿ ਲਓ, ਰੁਪਈਆ ਕਹਿ ਲਓ, ਜ਼ਮੀਨ, ਮਾਇਆ ਅੰਦਰ ਦੀ ਬਿਰਤੀ ਦਾ ਨਾਮ ਇੱਕ ਐਸਾ। ਜਨਕ ਦੇ ਘਰ ਸੁਖਦੇਵ ਗਿਆ ਸੀ ਜੀ, ਜ਼ਿਆਦਾ ਡਿਟੇਲ ਚ ਨਹੀਂ ਮਾਇਆ ਕੀ ਹੈ। ਬਾਪ ਨੇ ਕਿਹਾ ਸੀ ਆਤਮ ਗਿਆਨ ਲੈਣਾ ਉਹਨਾਂ ਕੋਲ ਜਾ। ਉਹ ਡਿਊੜੀ ਦੇ ਵਿੱਚ ਆਪਣੀ ਲੰਗੋਟੀ ਕੁਪੀਨ ਜੀ ਨੂੰ ਕਹਿੰਦੇ ਆ, ਉਹ ਟੰਗ ਗਿਆ ਤੇ ਜਾ ਕੇ ਜਦੋਂ ਦੇਖਿਆ ਵੀ ਜਨਕ ਆਪਣੇ ਪੁੱਤਰਾਂ ਚ ਰਾਣੀਆਂ ਚ ਦੁਨੀਆਂ ਤਰ੍ਹਾਂ ਦੀ ਤਰ੍ਹਾਂ ਕਲੋਲਾਂ ਕਰੀ ਜਾ ਰਿਹਾ, ਉਹਦੇ ਮਨ ਚ ਹੀ ਫੁਰਨਾ ਆਇਆ, ਇਹ ਕਹਦਾ ਨਰਲੇਪ, ਇਹ ਤਾਂ ਖਚਤ ਹੋਇਆ ਪਿਆ ਔਰਤਾਂ ਵਿੱਚ ਬੱਚਿਆਂ ਚ। ਉਨੀ ਦੇਰ ਨੂੰ ਕਿਸੇ ਕਿਹਾ ਜੀ ਘਰ ਨੂੰ ਅੱਗ ਲੱਗ ਗਈ ਸ਼ਹਿਰ ਨੂੰ। ਜਨਕ ਬੇਫਿਕਰ ਬੈਠੇ ਰਹੇ, ਉਹਨਾਂ ਕਿਹਾ ਅੱਧਾ ਸ਼ਹਿਰ ਸੜ ਗਿਆ। ਸੁਖਦੇਵ ਦੇ ਮਨ ਚ ਆਇਆ ਵੀ ਇਹ ਬੰਦਾ ਨਿਰਦਈ ਵੀ ਲੱਗਦਾ, ਕੱਲਾ ਮਮਤਾ ਚ ਨਹੀਂ ਕਠੋਰ ਏ, ਲੋਕ ਸੜਦੇ ਪਏ ਨੇ ਬੇਪਰਵਾਹ। ਤੀਜੇ ਨੇ ਆ ਕੇ ਕਿਹਾ ਰਾਜਨ ਆਪਣੇ ਘਰ ਦੀ ਡਿਊੜੀ ਨੂੰ ਅੱਗ ਲੱਗ ਚੱਲੀਏ। ਸੁਖਦੇਵ ਨੂੰ ਭੁੱਲ ਗਿਆ, ਉਹਨੂੰ ਮਨ ਚ ਆਇਆ ਇਹ ਰਾਜਾ ਇਹ ਤਾਂ ਦੁਬਾਰਾ ਕਿਲੇ ਬਣਾ ਲੇਗਾ, ਮੇਰੀ ਤਾਂ ਲੰਗੋਟੀ ਸੜ ਗਈ, ਮੈਂ ਟੰਗ ਕੇ ਆਇਆ, ਉਹਦਾ ਕੀ ਬਣੇਗਾ। ਜਦੋਂ ਉੱਠਣ ਲੱਗਾ ਉਹਨੇ ਗੱਲ ਸੁਣ ਕਿੱਥੇ ਚੱਲਿਆ, ਉਹ ਕਹਿੰਦਾ ਵੀ ਮੈਂ ਚੱਲਾਂ ਆਪਣੀ ਲੰਗੋਟੀ ਪਕੜਨ। ਕਹਿੰਦਾ ਗੱਲ ਸੁਣ, ਅੱਗ ਕੋਈ ਨਹੀਂ ਲੱਗੀ, ਤੂੰ ਮੇਰੇ ਤੇ ਸ਼ੱਕ ਕੀਤਾ, ਮੈਂ ਸਿਰਫ ਤੈਨੂੰ ਦੱਸਣਾ ਚਾਹੁੰਦਾ ਸਾਂ ਤੂੰ ਤਿਆਗੀ ਨਹੀਂ, ਤੂੰ ਇੰਨੇ ਸਾਲ ਦੀ ਸਾਧਨਾ ਕਰਕੇ ਵੀ ਲੰਗੋਟੀ ਦੇ ਕੱਪੜੇ ਚ ਫਸਿਆ ਹੋਇਆ ਹੈ, ਜੇ ਤੂੰ ਨਿਰਲੇਪ ਹੁੰਦਾ ਫੂਕਣ ਦਿੰਦਾ ਆਪੇ ਰੱਬ ਦਿੰਦਾ ਦੂਜੀ। ਇੱਥੇ ਮਮਤਾ ਦਾ ਅਰਥ ਹੈ ਕਿ ਮੈਂ ਮੇਰੀ ਦੀ ਪਕੜ ਛੱਡ ਦਿੱਤੀ। ਖਿਨ ਲਾਇਆ ਗੁਰੂ ਗੋਬਿੰਦ ਸਿੰਘ ਨੇ ਤੁਰਦਿਆਂ ਕਿਹਾ ਸਭ ਰੁੱਖ ਸਤਿਗੁਰ ਸੜ ਦਿਓ, ਕਿਸੇ ਦੀ ਪਰਵਾਹ ਨਹੀਂ ਕੀਤੀ। ਮਹਾਰਾਜ ਕਹਿੰਦੇ ਜੇ ਮਾਇਆ ਮਮਤਾ ਤਜੀ, ਮਾਵਿਆਂ ਨਾਲੋਂ ਪਕੜ ਛੱਡ ਦਿੱਤੀ, ਸਭ ਤੇ ਪਇਓ ਉਦਾਸ, ਹਰ ਪਾਸਿਓਂ ਉਦਾਸ ਹੋ ਗਿਆ। ਉਦਾਸ ਦਾ ਅਰਥ ਉਪਰਾਮ ਹੋ ਗਿਆ, ਉਦਾਸ ਦਾ ਅਰਥ ਢਹਿੰਦੀ ਕਲਾ ਨਹੀਂ, ਸਟ੍ਰੈਸ ਜਾਣਾ ਨਹੀਂ, ਇਹਦਾ ਅਰਥ ਹੈ ਕਿ ਜਿਹੜਾ ਇਸ ਤਰ੍ਹਾਂ ਨਿਰਲੇਪ ਹੋ ਗਿਆ। ਕਹੋ ਨਾਨਕ ਸੁਣ ਰੇ ਮਨਾ ਤੇ ਘੱਟ ਬ੍ਰਹਮ, ਉਹ ਬ੍ਰਹਮ ਗਿਆਨੀ ਹੈ, ਮੇਰੇ ਮਨਾ ਸੁਣ, ਉਸ ਘੱਟ ਵਿੱਚ ਉਸ ਹਿਰਦੇ ਵਿੱਚ। ਬ੍ਰਹਮ ਦਾ ਅਰਥ ਹੈ ਪਰਮਾਤਮਾ ਦਾ ਨਿਵਾਸ ਹੈ। ਜੇ ਪ੍ਰਾਣੀ ਹਉਮੈ ਤਜੀ, ਕਰਤਾ ਰਾਮ ਪਛਾਣ। ਜਿਸ ਪ੍ਰਾਣੀ ਨੇ, ਪ੍ਰਾਣਾਂ ਦੇ ਸਾਰੇ ਚੱਲਣ ਵਾਲੇ ਨੇ, ਹਉਮੈ ਛੱਡ ਦਿੱਤੀ, ਈਗੋ ਛੱਡ ਦਿੱਤੀ, ਪਰ ਛੱਡੀ ਪਤਾ ਤਾਂ ਜਾਏਗੀ, ਕਰਤਾ ਰਾਮ ਪਛਾਣ। ਈਗੋ ਇਹ ਕਹਿੰਦਾ ਮੈਂ ਕੀਤਾ ਮੇਰਾ, ਤੇ ਜਿਹੜਾ ਹਰ ਕੰਮ ਨੂੰ ਇਹ ਕਹਿਦਾ ਮੇਰਾ ਨਹੀਂ ਕਰਤਾ ਵਾਹਿਗੁਰੂ ਹੈ, ਤੇ ਹਉਮੈ ਛੁੱਟ ਗਈ। ਜੇ ਪ੍ਰਾਣੀ ਹਉਮੈ ਤਰਜੀ, ਕਰਤਾ ਰਾਮ ਪਛਾਣ। ਤੇ ਮਹਾਰਾਜ ਕਹਿੰਦੇ ਕਹੋ ਨਾਨਕ ਵੋ ਮੁਕਤ ਨਰ, ਉਹੀ ਬੰਦਾ ਮੁਕਤਾ ਹੈ ਜਿਸਨੇ ਹਉਮੈ ਛੱਡ ਦਿੱਤੀ। ਕਹੋ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਾਨ, ਹੇ ਮੇਰੇ ਮਨਾ ਇਹ ਗੱਲ ਸੱਚੀ ਮਨ, 100% ਸੱਚ ਮਨ। ਜਿਸ ਬੰਦੇ ਨੇ ਮੈਂ ਛੱਡ ਕੇ ਸਭ ਕੁਝ ਕਰਤਾ ਜਾਣ ਲਿਆ ਨਾ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੂ ਕਛ ਹਰ ਕੀਆ ਭਇਓ ਕਬੀਰ, ਕਬੀਰ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ, ਮੇਰਾ ਮੇਰਾ ਕੁਛ ਵੀ ਨਹੀਂ, ਸਭ ਕੁਝ ਤੇਰਾ ਹੈ। ਜਿਸ ਪ੍ਰਾਣੀ ਨੇ ਕਰਤਾ ਸਭ ਕੁਝ ਕਰਨ ਵਾਲਾ, ਮੈਂ ਕਰਤਾ ਨਹੀਂ। ਜੇ ਪ੍ਰਾਣੀ ਖੌਮੈ ਤਜੀ, ਕਰਤਾ ਰਾਮ ਪਛਾਣ। ਕਹੋ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਨ। ਮਹਾਰਾਜ ਕਹਿੰਦੇ ਇਸ ਗੱਲ ਨੂੰ ਸੱਚੀ ਮਨ, ਅਖੀਰ ਵਾਲਾ ਬਚਨ ਜੀ, ਭੈ ਨਾਸਨ ਦੁਰਮਤ ਹਰਨ ਕੱਲ ਮੈਂ ਹਰ ਕੋ ਨਾਮ। ਇਹਦੇ ਅਰਥ ਯੂੰ ਕਰਾਂਗੇ, ਕੱਲ ਮੈਂ ਹਰ ਕੋ ਨਾਮ, ਕੱਲ ਦਾ ਅਰਥ ਕਲਯੁਗ। ਇਸ ਕਲਯੁਗ ਵਿੱਚ ਖਰੀ ਕਾ ਨਾਮ ਹੀ ਐਸਾ ਹੈ, ਵਾਹਿਗੁਰੂ ਜੀ ਦਾ ਨਾਮ ਐਸਾ ਕਿ ਜੀ ਭੈ ਨਾਸਨ, ਜਿਹੜਾ ਭੈ ਦਾ ਨਾਸ ਕਰਦਾ ਹੈ, ਜਿਹੜਾ ਦੁਨਿਆਵੀ ਭੈ ਨੂੰ ਖਤਮ ਕਰ ਦਿੰਦਾ। ਦੁਰਮਤ, ਦੁਰਮਤ ਦਾ ਅਰਥ ਹੈ ਭੈੜੀ ਮਤ, ਭੈੜੀ ਮਤ ਹਰਨ ਦਾ ਅਰਥ ਹੈ ਖੋ ਲੈਣੀ, ਦੂਰ ਕਰ ਦੇਣੀ। ਜਿਹੜਾ ਭੈ ਦਾ ਖਾਤਮਾ ਕਰਦਾ, ਭੈੜੀ ਮਤ ਨੂੰ ਦੂਰ ਕਰਦਾ, ਉਹ ਸਿਰਫ ਕੱਲ ਵਿੱਚ ਵਾਹਿਗੁਰੂ ਜੀ ਦਾ ਨਾਮ ਹੈ। ਭੈ ਨਾਸਨ ਦੁਰਮਤ ਹਰਨ ਕੱਲ ਮੈਂ ਹਰ ਕੋ ਨਾਮ। ਨਿਸ ਦਿਨ, ਇੱਕ ਸ਼ਬਦ ਹਿੰਦੀ ਦਾ ਨਿਸ਼, ਪਰ ਇਸ ਸਤਿਗੁਰਾਂ ਨੇ ਜ਼ਿਆਦਾ ਸ਼ਬਦ ਨਿਸ ਵਰਤਿਆ ਜੀ। ਹਾਂ, ਨਿਸ ਦਿਨ ਇਹਦਾ ਅਰਥ ਹੋ ਗਿਆ ਰਾਤ ਤੇ ਦਿਨ। ਜੋ ਨਾਨਕ ਭਜੈ ਕੱਲ ਮੈਂ ਹਰ ਕੋ ਨਾਮ, ਜਿਹੜਾ ਕਲਯੁਗ ਵਿੱਚ ਪਰਮਾਤਮਾ ਦਾ ਨਾਮ ਹੈ, ਜਿਹੜਾ ਉਸ ਨਾਮ ਨੂੰ ਦਿਨ ਰਾਤ ਜਪਦਾ ਹੈ, ਸਿਮਰਦਾ ਭਜਦਾ ਹੈ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋ ਹੈ ਤੇ ਕਾਮ, ਸਫਲ ਹੁੰਦੇ ਨੇ, ਹੋਏ ਦਰਥਿਕ ਹੁੰਦੇ ਨੇ ਤੇ ਕਾਮ, ਉਸ ਬੰਦੇ ਦਾ ਹਰ ਕੰਮ ਸਫਲ ਹੁੰਦਾ ਜਿਹੜਾ ਕੱਲ ਮੈਂ ਹਰ ਕੋ ਨਾਮ ਜਪਦਾ ਹੈ। ਸਾਰੇ 10 ਸਲੋਕਾਂ ਨੂੰ ਆਪਾਂ ਸੰਖੇਪ ਜਿਹਾ ਲਿਆ, ਪਰ ਅਖਰੀ ਅਰਥਾਂ ਵੱਲ ਆਪ ਜੀ ਧਿਆਨ ਦਿਆ ਜੇ। ਅਗਲੇ 10 ਸਲੋਕਾਂ ਦੀ ਵਿਚਾਰ ਕੱਲ ਆਪਾਂ ਕਰਾਂਗੇ ਜੀ। ਆਪ ਸੰਗਤ ਦੀ ਇਕਾਗਰਤਾ ਬਣਾਉਣ ਲਈ ਬਹੁਤ ਬਹੁਤ ਧੰਨਵਾਦ। ਸ਼ਾਮ ਨੂੰ ਭਗਤ ਕਬੀਰ ਸਾਹਿਬ ਦੇ ਬਚਨ ਆਪਾਂ ਵਿਚਾਰਾਂਗੇ ਜੀ। ਆਪ ਬਹੁਤ ਅਸੀਸ ਦੇ ਰਹੇ ਹੋ, ਵੱਡੀ ਗਿਣਤੀ ਚ ਦਿਨੇ ਵੀ ਹਾਜ਼ਰ ਹੁੰਦੇ ਹੋ। ਮੇਰੀ ਬੇਨਤੀ, ਆਪਾਂ ਨਾ ਜੀ ਸਲੋਕਾਂ ਦਾ ਪਾਠ ਸ਼ੁਰੂ ਕਰੀਏ। ਕੱਲ ਵੀ ਮੈਂ ਕਿਹਾ ਸੀ ਆਪਾਂ ਰੋਜ਼, ਜੇ 10-10 ਹੀ ਰੋਜ਼ ਪੜ੍ਹ ਕੇ ਆਓ ਤੇ ਜਿਸ ਦਿਨ ਭੋਗ ਪੈਣਾ ਉਦੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਅਰਦਾਸ ਕਰੀਏ, ਮਹਾਰਾਜ ਇਹ ਨੇਮ ਮਰਦੇ ਸਮੇਂ ਤੱਕ ਨਿਭ ਜਾਏ।